ਜਿਹੜੀ ਜਿਉਂਦਿਆਂ ਦੀ ਨਿੰਦਿਆ ਹੁੰਦੀ ਹੈ ਉਹ ਵਾਕਿਆ ਹੀ ਮਰਨ ਤੋਂ ਬਾਅਦ ਨਰਕਾਂ ਵਿੱਚ ਜਾਵੇਗਾ। ਜਿਹੜਾ ਮਰਨ ਤੋਂ ਬਾਅਦ ਵੀ ਜਾ ਸਕਦਾ ਉਹਦੇ ਵਾਸਤੇ ਬਿਸ਼ਤਾਂ ਦੇ ਦਰਵਾਜ਼ੇ ਖੁੱਲ੍ਹੇ ਨੇ। ਮਨੁੱਖ ਆਉਂਦੇ ਸੰਸਾਰ 'ਤੇ ਆਜੂ ਭੋਗ ਕੇ ਚੜਿਆ ਜਾਂਦਾ ਆਪਣੀ ਨੇਕੀ ਦੇ ਬਦੀ ਨੂੰ, ਆਪਣੀ ਖੁਸ਼ਬੂ ਦੇ ਬਦਬੂ ਨੂੰ ਛੱਡ ਜਾਂਦਾ। ਦੁਨੀਆਂ ਯਾਦ ਕਰਦੀ ਹੈ ਹਰ ਨਾਸ਼ ਦੁਸ਼ਟ ਹਰ ਮਾਰਿਆ। ਇਸ ਤਰ੍ਹਾਂ ਲੰਕਾ ਅਗਰ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਯਾਦ ਕਰਦੀ ਹੈ ਦੁਨੀਆਂ। ਦੂਸਰੇ ਪਾਸੇ ਪ੍ਰਹਲਾਦ ਉਤਰਾਇਆ ਇਹਦੇ ਭਵਿੱਖ ਨੇ ਗੁਰਮੁਖ ਪਰਚੈਨ ਉਹਦੇ ਹੀ ਭਰਾ ਸੀ। ਇਹ ਪ੍ਰੇਮੀਓ ਮਹਾਂਪੁਰਸ਼ਾਂ ਦਾ ਸਦੀਵੀ ਜਸ ਹੁੰਦਾ। ਜੀਵਤ ਪੇਖੇ ਜਿਹੜੀ ਹਰ ਹਰ ਧਿਆਇਆ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਟੁੱਟੀਆਂ ਸੁਰਤਾਂ ਨਿਰੰਕਾਰ ਨਾਲ ਜੋੜੀਆਂ ਨੇ ਉਹ ਸਦੀਵੀ ਜਿਉਂਦੇ ਨੇ। ਜਿਸ ਮਹਾਂਪੁਰਸ਼ ਦੀ ਯਾਦ ਵਿੱਚ ਜੁੜੇ ਹਾਂ ਅੱਜ ਦੇ 2 ਵਜੇ ਸੰਸਾਰ ਤੋਂ ਸਰੀਰ ਕਰਕੇ ਅਲੋਕ ਹੋਇਆ 60 ਸਾਲ ਹੋ ਗਏ। ਸਰੀਰ ਕਰਕੇ ਜੋ ਆਪਣੇ ਪਿਆਰਾਂ ਵਿੱਚ ਰਹਿ ਗਏ ਨੇ ਉਹਨਾਂ ਦਾ ਜਨਮ ਲੋਕੋ ਪਿੰਡ ਆਪਸਿਤ ਨਗਰ ਸਰਦਾਰ ਲਾਲ ਸਿੰਘ ਦੇ ਘਰ 1867 ਦੀ ਮਾਰਚ ਵਿੱਚ ਹੋਇਆ ਮਾਤਾ ਮਹਿਤਾਬ ਸਿੰਘ ਦੇ ਕੋਲ। 8 ਜੂਨ 1887 ਨੂੰ ਸਿੱਖ ਛੱਤੀ ਸਿੱਖ ਪਦੇ ਨੂੰ ਭਰਤੀ ਹੋ ਗਈ। 1896 ਵਿੱਚ ਹੌਲਦਾਰੀ ਰੈਂਕ ਮਿਲਿਆ। 1907 ਈਸਵੀ ਵਿੱਚ ਹੌਲਦਾਰੀ ਪੈਨਸ਼ਨ ਲੈ ਕੇ ਸਰਬੰਸ ਦਾਨੀ ਦੇ ਚਾਨਣ ਦੀ ਸ਼ੂ ਨਾਲ ਕਾਬਲ ਕੀਤੀ ਧਰਤੀ ਅਰਿੰਦ ਸਿੰਘ ਨੂੰ ਅਵਾਰਡ ਕੀਤਾ। 20 ਸਾਲ ਲਗਾਤਾਰ ਸੇਵਾ ਕੀਤੀ। ਆਸਾ ਕਸਮ ਇੱਥੋਂ ਤੱਕ ਪਿਆ ਗਿਆ ਕਿ ਆਪਣੇ ਮੁਕਤੇ ਲੂਣ ਨਹੀਂ ਰੱਖਿਆ। ਸਰਬ ਰਸ ਸਾਰੇ ਰਸਾਂ ਦਾ ਰਸ ਹੈ ਲੂਣ। ਲੂਣ ਦਾ ਚਲ ਗਿਆ ਕਿਸੇ ਵੀ ਮੌਕੇ ਰਸ ਹੀ ਰਹਿ ਜਾਂਦਾ। ਲੂਣ ਕੀ ਆਦ ਰਹੇ ਲੂਣਾ ਭਾਜਾ ਛੱਡਦੇ ਰਹੇ। ਹੱਥੀ ਹਲਵਾ ਕੇ ਲੰਗਰ ਚਲਾਏ। 2 ਵਜੇ ਦਾ ਸਹੀ ਤੇ ਘੜੀ ਦੀ ਸੂਈ ਮੰਗੂ ਇਸ਼ਨਾਨ ਕਰਕੇ ਗੋਸ਼ੇ ਲਈ ਛੱਪੜੀ ਦੇ ਆ ਜਾਂਦੇ। ਅੰਮ੍ਰਿਤ ਵੇਲੇ ਆ ਕੇ ਕੀਰਤਨ ਕਰਦੇ ਗੁਰੂ ਦਰਬਾਰ ਵਿੱਚ। ਹਾਜ਼ਰਾ ਛੱਡ ਕੇ ਫੇਰ ਕਲੇਜ ਦੀ ਪੂਜੇ 2 ਘੰਟੇ ਬੈਠਦੇ। ਦੁਪਹਿਰੇ ਬਗੀਚੀ ਵਿੱਚ ਸ਼ਾਮ ਦਾ ਸਮਾਂ ਫਿਰ ਗੁਰਸਥਾਨ ਵਿੱਚ। ਇਹ ਮਹਾਂਪੁਰਸ਼ਾਂ ਨੇ ਬੜੀ ਭਾਰੀ ਕਠਨ ਤਪੱਸਿਆ ਕੀਤੀ। ਬਾਬਾ ਕਰਮ ਸਿੰਘ ਜੀ ਮਹਾਰਾਜ ਤੋਂ ਪ੍ਰਾਪਤ ਕਰਕੇ ਪਾਸੂ ਜਿਨ੍ਹਾਂ ਦੀ ਥਾਂ ਤੇ ਆਪ ਨਿਰੰਕਾਰ ਪਹਿਰੇ ਦਰ ਬਣਿਆ ਉਹਨਾਂ ਨੇ 48 ਸਾਲ ਦਾ ਸਮਾਂ ਜਿਸਨੇ ਡਿਊਟੀ ਦਿੱਤੀ 4 ਘੰਟੇ ਉਹਦੀ ਡਿਊਟੀ ਬਜਾਈ ਬਾਬਾ ਕਰਮ ਸਿੰਘ ਜੀ ਨੇ। ਅੰਤ ਨੇ ਇਸਨੇ ਸਾਲ ਪਹਿਲਾਂ ਕਹਿ ਕੇ ਸੈਦੂ ਬਣ ਚਲੇ ਗਏ। ਸੰਗਤ ਨੇ ਬੇਨਤੀ ਕੀਤੀ ਜ਼ਿੰਮੇਵਾਰੀ ਲਓ ਤਾਂ ਬੰਦ ਜਾਵਾਂਗੇ। ਜੈਲਦਾਰ ਬਤੋਸ ਨੇ ਜ਼ਿੰਮੇਵਾਰੀ ਲਈ ਪਰ ਇਹ ਗੁੱਸੇ ਬਾਰੇ ਸਾਲ ਲੰਘ ਗਿਆ। ਸਮਾਂ ਭੁੱਲ ਗਿਆ ਪ੍ਰੇਮੀਆਂ ਨੂੰ। 7 ਮਾਰ ਕੇ ਦਿਨ ਸ਼ੀ ਢਿੱਲਾ ਕਰ ਲਿਆ। 8 ਮਾਰ ਦਾ ਦਿਨ ਅੱਜ ਦਾ ਪ੍ਰੇਮੀ ਆ ਗਿਆ। ਸਾਰਿਆਂ ਨੇ ਪੁੱਛਿਆ ਕੀਤਾ ਬਕਤੌਰ ਸਿੰਘ ਬਦਲ ਜਾਦੇ ਜਾਦਾ ਪਾਤਸ਼ਾਹ ਦੇ ਤੁਹਾਡਾ ਸੀ ਉੱਥੇ ਪਹੁੰਚੇ। ਰਾਤ ਦੇ 2 ਵਜੇ ਇਸ਼ਨਾਨ ਦੇ ਟੇ 5 ਭੋਗ ਸ਼ਰੀਰ ਪਿਆਰ ਕਰਕੇ ਸੱਚਖੰਡ ਚਲੇ ਗਏ। ਇਤਨਾ ਪਿਆਰ ਸੀ ਕਿ ਇਕੱਲੇ ਇਕੱਲੇ ਪੈਰ ਨੂੰ ਸਿਰ ਸਿਰ ਪੱਕਾ ਘਿਓ ਚਾਰਦੇ ਬਹੁਤ ਤਕੜੇ ਪੈਰ ਸਨ। ਦੋਨਾਂ ਪੈਰਾਂ ਨੇ ਸ਼ਰੀਰ ਤਿਆਗ ਦਿੱਤਾ ਪਿਆਰੇ ਦੇ ਵਿਯੋਗ ਵਿੱਚ। ਉਹਨਾਂ ਦੀ ਚਰਮਿਸ਼ੋ ਪ੍ਰਾਪਤ ਕਰਕੇ ਬੜੇ ਭਾਰੀ ਕੋਹ ਨੂਰ ਖੀਰੇ ਪ੍ਰਗਟ ਹੋਈ। ਸੰਤ ਮਹਾਰਾਜ ਜੀ ਵੱਡੇ, ਸੰਤ ਮਹਾਰਾਜ ਜੀ ਛੋਟੇ, ਸੰਤ ਬਾਬਾ ਬਿਸ਼ਨੂਰੀ ਰੋਣੀ, ਸੰਤ ਬਾਬਾ ਹੀਰਾ ਸਿੰਘ ਜੀ, ਸੰਤ ਬਾਬਾ ਬਾਈ ਜੀ ਗੁੱਜਰ ਸਿੰਘ, ਹੋਰ ਵੀ ਅੰਤ ਪ੍ਰੇਮੀ ਸੰਤ ਸੰਤੋ ਸਿੰਘ ਦੀ ਯਾਦਕ ਮਹਾਂਪੁਰਸ਼ਾਂ ਦੀ ਚਰਮਿਸ਼ੋ ਨਾਲ ਮਹਾਂਪੁਰਸ਼ ਬਣੇ। ਉਹੀ ਚੰਦਨ ਹੋ ਰਿਹਾ ਬਸੇ ਉਹ ਚੰਦਨ ਪਾਸ ਉਹਨਾਂ ਦੀ ਰਚਨਾ ਹੈ ਮਹਾਂਪੁਰਸ਼ਾਂ ਦੀ। ਉਹਨਾਂ ਨੇ ਕਿਰਪਾ ਕੀਤੀ ਇਹਨਾਂ ਤੇ, ਇਹਨਾਂ ਨੇ ਕਿਰਪਾ ਕੀਤੀ ਇਲਾਕੇ ਤੇ। ਆਓ ਭਾਈ ਹੁਣ ਉਹੀ ਮਰਜ਼ਾਦਾ ਜਿਵੇਂ ਸਾਡੇ ਗੁਰ ਭਾਈ ਸੰਤ ਭਾਗ ਸਿੰਘ ਜੀ ਕਹਿ ਚੁੱਕੇ ਨੇ ਚੱਲ ਰਹੀ ਹੈ 40 ਬੰਦੇ 40 ਗਲਾ ਚੱਲਣ ਦੇ ਅੱਗੇ ਨਾਲੋਂ ਚੌਥਾ ਬਰਾਬਰ ਲੰਗਰ ਚੱਲਦੇ। ਮੈਂ ਕਈ ਵਾਰੀ ਬੇਨਤੀ ਕਥਾ ਬੁਲਾਓ। ਕਈ ਗਰੀਬੀ ਸ਼ਹਿਰ ਇਸ ਦੇ ਨਾਲ ਹੀ ਖੁਸ਼ ਹੋਣ ਭਾਈ, ਆਪਣੇ ਬੋਲੀਆਂ ਦੀ ਬਜਾਈ ਜ਼ਰੂਰ ਕਰ ਲਈਏ, ਚਾਹੇ ਵੀ ਨਾਰਾਜ਼ ਹੋਵੇ ਚਾਹੇ ਖੁਸ਼। ਰੋਜ਼ ਦਾ ਪ੍ਰੇਮੀਏ 30 ਮਿੰਟ ਪੱਕਾ ਆਟਾ ਪਕਦਾ ਇੱਥੇ, 2 ਕੁਇੰਟਲ ਦਾਲ ਲੱਗਦੀ ਹੈ, 4 ਪੀਪੇ ਘਿਓ ਦੇ, 3 ਬੋਰੀਆਂ ਚੀਨੀ ਦੀਆਂ, ਇਹ ਲੰਗਰ ਦਾ ਖਰਚਾ 12-14 ਕਿਲੋ ਸੁੱਕੀ ਚਾਹ, ਆਹ 2 ਕਰੋੜ ਹਾਲ ਤੇ ਲੱਗਿਆ, ਇਹ ਕਿਉਂ ਦਾ ਹਸਪਤਾਲ ਬਣਿਆ 50-52 ਬੈਡਾਂ ਦਾ, ਹੁਣ ਪਬਲਿਕ ਸਕੂਲ ਬਣ ਰਿਹਾ, ਇਹ ਉਹਨਾਂ ਦੀ ਕਿਰਪਾ, ਧਰਤੀ ਦਾ ਗੁਰਦਾ ਗੁਰਦਾ ਪੇਪੇ ਕਰ ਦਿੱਤਾ। ਪ੍ਰੇਮੀ ਦੂਰੇ ਬੈਠੇ ਹੋਣਗੇ, ਦਾਸ ਨੇ ਵੀ ਦੇਖਿਆ ਸਰ 44 ਦਾ ਇੱਥੇ ਆਇਆ, ਦਾਦਾ ਵੀ ਰਹੇ ਤੇ ਲੰਘਦਾ ਨਹੀਂ ਸੀ, ਪੁਰਾਣੀ ਟੱਕੀ ਵੇਲੇ ਦਾ ਵੀ ਹਰੇਕ ਹੀ ਡਰਦਾ ਸੀ, ਥੱਲਾ ਸਭ ਕਰਦੇ ਹੁੰਦੇ, ਪਰ ਅੱਜ ਦੇਖੋ ਜੀ ਬੈਕਗਰਾਉਂਡ 'ਚ ਬਣ ਗਿਆ। ਕਿਰਪਾ ਕਿਹਦੀ ਹੈ? ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਦੀ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੀ, ਅਤੇ ਉਹਨਾਂ ਦੇ ਗੁਰੂ ਸਾਹਿਬ ਮਹਾਂਪੁਰਸ਼ਾਂ ਦੀ, ਮੌਜੂਦਾ ਸਮੇਂ ਦੇ ਗੁਰਸਿੱਖਾਂ ਦੀ। ਆਓ ਗੁਰ ਪ੍ਰੇਮ ਨਾਲ ਫਿਰ ਲਾਓ, ਅਗਲਾ ਪ੍ਰਮੋਦ ਸਫਰ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਗਿਆਨੀ ਮੋਹਨ ਸਿੰਘ ਜੀ ਆਜ਼ਾਦ, ਜਿਹਨਾਂ ਨੂੰ ਇਹ ਸਦੀਵੀ ਮਾਣ ਰਹੇਗਾ। ਸੋਚੀ ਸੰਪਰਕ ਮਹਾਂਪੁਰਸ਼ਾਂ ਦੇ ਬਹੁਤ ਜੀਵਨ ਲਿਖੇ ਨੇ। 2 ਸੂਚਨਾ ਜਿਹੜੀਆਂ ਅਤਿਅੰਤ ਜ਼ਰੂਰੀ ਨੇ। ਪਹਿਲੀ ਸੂਚਨਾ ਇਹ ਹੈ, ਜਿਹਨਾਂ ਨੇ ਅੰਮ੍ਰਿਤ ਦੀ ਅਮੁੱਲੀ ਦਾਤ ਪ੍ਰਾਪਤ ਕਰਨੀ ਹੈ, ਉਸ ਦੇਸ਼ ਦੇ ਪਿਛਲੇ ਪਾਸੇ ਆ ਕੇ ਆਪਣੇ ਨਾਮ ਲਿਖਾਈ ਜਾਓ। ਅਰਦਾਸ ਦੇ ਬਾਰੇ ਵੇਲੇ ਆਪ ਜੀ ਨੂੰ ਦੱਸਿਆ ਜਾਏਗਾ ਅੰਮ੍ਰਿਤ ਪ੍ਰਚਾਰ ਕਿੱਥੇ ਹੋਏਗਾ, ਕੀ ਸਮਾਂ ਹੋਏਗਾ। ਦੂਜੀ ਸੂਚਨਾ, ਜਿਹੜੇ ਜਿਹੜੇ ਸੱਜਣ ਆਪਣੇ ਕਮਰਿਆਂ ਦੇ ਵਿੱਚ ਹੀਟਰ ਦਾ ਇਸਤੇਮਾਲ ਕਰਦੇ ਨੇ, ਉਹਨਾਂ ਦੇ ਚਰਨਾਂ ਵਿੱਚ ਅੱਜ ਨਿਮਰਤਾ ਸਹਿਜ ਬੇਨਤੀ ਹੈ ਕਿ ਅੱਜ ਦਾ ਦਿਨ ਤੇ ਅੱਜ ਦੀ ਰਾਤ, ਕੱਲ੍ਹ ਦੁਪਹਿਰ ਤੱਕ ਕਿਸੇ ਵੀ ਸੱਜਣ ਨੇ ਹੀਟਰ ਦਾ ਇਸਤੇਮਾਲ ਨਹੀਂ ਕਰਨਾ। ਜਦੋਂ ਹੀਟਰ ਲੱਗਦਾ ਹੈ, ਲਾਊਡ ਸਪੀਕਰ ਦੀ ਆਵਾਜ਼ ਚੱਲਦੀ ਹੈ, ਜਦੋਂ ਲਾਊਡ ਸਪੀਕਰ ਦੀ ਆਵਾਜ਼ ਚੱਲਦੀ ਹੈ ਤਾਂ ਸਰੋਤਿਆਂ ਦੇ ਰੰਗ ਵਿੱਚ ਭੰਗ ਪੈਂਦਾ, ਇਹ ਪ੍ਰਕਾਰ ਸਹੀ ਨਹੀਂ ਕੀਤਾ ਜਾ ਸਕਦਾ। ਖਿਆਲ ਰੱਖਣਾ ਹੈ ਇਸ ਗੱਲ ਦਾ, ਇੱਥੇ ਰਹਿਣ ਵਾਲੇ ਸੱਜਣ ਲਾੜਾ ਸਾਹਿਬ ਵਿੱਚ ਕਿਸੇ ਨੇ ਵੀ ਅੱਜ ਦਾ ਸਾਰਾ ਦਿਨ ਸਾਰੀ ਰਾਤ ਹੀਟਰ ਦਾ ਇਸਤੇਮਾਲ ਨਹੀਂ ਕਰਨਾ। ਹੁਣ ਠੀਕ 4 ਵਜੇ ਤੱਕ ਜੋ ਕਈਆਂ ਪ੍ਰੇਮੀਆਂ ਨੇ ਜਾਣਾ, ਕਈਆਂ ਨੇ ਜਾ ਕੇ ਫਿਰ ਮੁੜੇ ਆਉਣਾ, ਕਈਆਂ ਨੇ ਅਜੇ ਆਉਣਾ, ਹੁਣ ਠੀਕ 4 ਵਜੇ ਤੱਕ ਪਵਿੱਤਰ ਆਤਮਾ ਬਾਬਾ ਮਹਿੰਦਰ ਸਿੰਘ ਜੀ ਮਹਾਂਪੁਰਸ਼ਾਂ ਨੂੰ ਕੀਰਤਨ ਦੁਆਰਾ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਹਨਾਂ ਦੇ ਹੱਟਣ ਸਮੇਂ ਅਗਲਾ ਤੇ ਅਗਲੇਰਾ ਪ੍ਰੋਗਰਾਮ ਦੱਸਿਆ ਜਾਏਗਾ। ਜਦੋਂ ਸ਼ਬਦ ਵਿੱਚ ਬੋਲਣ ਦੀ ਵਾਰੀ ਆਵੇ, ਗੱਜ ਵੱਜ ਕੇ ਤਿੰਨਾਂ ਹਿੱਸਿਆਂ ਵਿੱਚ ਆਦ ਦੌਰ ਤੱਕ ਬੋਲਦੇ ਰਹਿਣਾ। ਪਵਿੱਤਰ ਆਤਮਾ ਬਾਬਾ ਮਹਿੰਦਰ ਸਿੰਘ ਜੀ ਨਾਲ ਜਾ ਸਾਥੀ ਲੁੱਟ ਚੱਲਿਆ ਤਾਂ ਤਨਖਾ ਸੂਰਾਲ ਮਨ ਵੈਰਾਗ ਭਿਆ ਦਰਸ਼ਨ ਦੇਖਣੇ ਕਰ ਜਾਓ ਤਨ ਸੁਖਰਾ ਥਾਨ ਜਿਚਰ ਵਸਿਆ ਗੰਤ ਕਰ ਜੀਓ ਜੀਓ ਸਭ ਕਮਾਤ
ਮਹਾਂਪੁਰਸ਼ਾਂ ਦੀ ਯਾਦ ਨਿਰਕਤਰ ਹੋਏ ਜਿਹਨਾਂ ਦੀ ਅਵਸਥਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਲਿਖੀ ਹੈ। ਬਹੁਤ ਜਨਾਜਾਂ ਹੁੰਦੀਆਂ ਹਨ, ਬਹੁਤ ਬੱਚੇ ਤਾਂ ਪ੍ਰਾਇਮਰੀ ਚ ਪੜ੍ਹਦੇ ਨੇ, ਹੈ ਉਹ ਵੀ ਸਟੂਡੈਂਟ ਹੀ ਤਾਲਬਿਲਮੇ ਨੇ, ਪਰ ਉਹਨਾਂ ਦੀ ਅਵਸਥਾ ਐਮਏ ਵਾਲਿਆਂ ਵਰਗੇ ਨਹੀਂ ਹੋ ਰਹੀ। ਉਹ ਫਿਰ BA ਆ ਜਾਂਦਾ, ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਜਦ ਪੂਰੀ ਮੰਜ਼ਿਲ ਤੇ ਪਹੁੰਚਦੇ ਨੇ। ਇਹ ਹੈ ਪਰਮਾਰਥ, ਇਹ ਹੈ ਵਿਹਾਰ, ਦੂਏ ਪੱਖ ਨੂੰ ਦੂਆ ਪੱਖ ਸਿੱਧ ਕਰਦਾ। ਉਹ ਜਿਹੜੀ ਹੈ ਨਾ ਝੂਠ, ਝੂਠ ਸੱਚ ਨੂੰ ਸਿੱਧ ਕਰਦਾ। ਜੇ ਝੂਠੇ ਨਾ ਹੋਵੇ ਤੇ ਸੱਚ ਦੀ ਕਦਰ ਕਿੱਥੇ ਹੋਵੇਗੀ? ਜਿਹੜਾ ਸੱਚ ਹੈ ਉਹ ਝੂਠ ਨੂੰ ਜ਼ਾਹਰ ਕਰਦਾ, ਇਹ ਝੂਠ ਹੈ ਜਾਂ ਹੁੰਦਾ। ਉਹ ਅਵਸਥਾ ਹੁੰਦੀਆਂ ਨੇ ਦੁਨਿਆਵੀ ਲੋਕਾਂ ਦੀਆਂ ਵੀ ਨੇ, ਤੇ ਜਿਹੜੇ ਪਰਮਾਰਥੀ ਬੰਦੇ ਨੇ ਜਿਹਨਾਂ ਨੂੰ ਗੁਰਸਿੱਖ ਵੀ ਕਿਹਾ ਜਾਂਦਾ, ਮਹਾਂਪੁਰਸ਼ ਵੀ ਕਿਹਾ ਜਾਂਦਾ, ਬੀਤ ਰਾਗ ਵੀ ਕਿਹਾ ਜਾਂਦਾ, ਆਰਥ ਵੀ ਕਿਹਾ ਜਾਂਦਾ, ਬ੍ਰਹਮ ਗਿਆਨੀ ਵੀ ਕਹਿੰਦੇ ਨੇ ਉਹਨਾਂ ਨੂੰ। ਇਹ ਅੱਖਰਾਂ ਦੇ ਵਿੱਚ ਫਰਕ ਆ, ਅੱਖਰ ਲਹਿਰਾ ਲਹਿਰਾ ਨੇ, ਪਰ ਜਿਹੜਾ ਉਹਨਾਂ ਦਾ ਅਵਸਥਾ ਪੜ੍ਹਾਈ ਹੈ ਉਹ ਸਾਰਿਆਂ ਦੀ ਇੱਕੋ ਜਿਹੀ ਹੋਵੇਗੀ। ਉਹ ਦੱਸਿਆ ਵੀ ਐਨੇ ਤੋਂ ਅੱਗੇ ਪੜ੍ਹਾਈ ਨਹੀਂ ਹੈ। 14 ਵਿਦਿਆ ਮੰਨੀਆਂ ਨੇ ਦੁਨੀਆਂ ਦੇ ਵਿੱਚ, 13 ਤਾਂ ਸਥੂਲ ਨੇ ਪਦਾਰਥ, ਜਿਹਨਾਂ ਨੂੰ ਕਹਿੰਦੇ ਪਦਾਰਥ ਪੈਦਾ ਕਰਦੀਆਂ ਨੇ। ਇੱਕ ਪੜ੍ਹਾਈ ਆ ਕਹਿੰਦੇ ਉਹ ਆਤਮਾ ਨੂੰ ਪ੍ਰਗਟ ਕਰਦੀ ਆ, ਆਤਮਾ ਨੂੰ ਜਿਹਨੂੰ ਬਰਮ ਵਿਦਿਆ ਕਹਿੰਦੇ। ਬਰਮ ਨਾਮ ਅਤੇ ਵਿਦਿਆ ਵੀ ਜਿਹੜਾ ਬਰਮ ਨੂੰ ਮਿਲਣਾ ਚਾਹੁੰਦਾ ਹੈ ਤਾਂ ਫਿਰ ਉਹ ਬਰਮ ਵਿਦਿਆ ਪੜ੍ਹੇ। ਜਿਹਨੇ ਐਵੇਂ ਦੀ ਡਿਗਰੀ ਲੈਣੀ ਹੈ ਤਾਂ ਹੋਰ ਦੁਨਿਆਵੀ ਵਿਦਿਆ ਪੜ੍ਹੇ, ਆਪ ਪੜ੍ਹ ਨਹੀਂ ਸਕਦਾ। ਜੇ ਆਪ ਵਿਦਿਆ ਦੁਨੀਆ ਪੜ੍ਹਨ ਜਾਣ ਜਾਵੇ, ਆ ਪੜ੍ਹ ਜਾਵੇ ਤਾਂ ਉਹ ਫਿਰ ਸਾਰੀ ਦੁਨੀਆ ਹੀ ਪੜ੍ਹ ਜਾਏਗੀ। ਇਸੇ ਤਰ੍ਹਾਂ ਪਰਮਾਰਥ ਸਾਰੇ ਘਰਤਾ ਨਹੀਂ ਹੁੰਦੇ ਹਨ, ਪਰਮਾਰਥ ਦੇ ਵੀ ਸਟੇਜਾਂ ਨੇ। ਕੋਈ ਸੇਵਾ ਹੀ ਕਰਦੇ ਨੇ ਪ੍ਰੇਮੀ ਗੁਰੂ ਘਰ ਦੇ ਵਿੱਚ, ਪਰਮਾਰਥ ਸੇਵਾ ਤੋਂ ਸ਼ੁਰੂ ਹੁੰਦਾ, ਫਿਰ ਉਹ ਉਪਾਸ਼ਨਾ ਦੇ ਦਰਜੇ ਚ ਆ ਜਾਂਦੇ ਨੇ। ਉਪਾਸ਼ਨਾ ਕਹਿੰਦੇ ਨੇ ਨਾਮ ਦਾ ਅਭਿਆਸ ਕਰਨਾ, ਜਿਵੇਂ ਵਿਦਿਆ ਦਾ ਅਭਿਆਸ ਕਰਦੇ ਨੇ ਲੋਕ। ਕਾਲਜ ਦੇ ਵਿੱਚ ਪੜ੍ਹਦੇ ਨੇ, ਫਿਰ ਜਾਂਦੇ ਨਹਿਰਾਂ ਤੇ ਬੈਠਦੇ ਨੇ, ਜਾਂ ਗਾਂ ਤੋਂ ਦਰਖਤਾਂ ਹੇਠਾਂ ਬੈਠਦੇ ਨੇ ਜਾ ਕੇ, ਫਿਰ ਉੱਥੇ ਅਭਿਆਸ ਕਰਦੇ ਨੇ। ਔਰ ਇਸ ਤਰ੍ਹਾਂ ਦੇ ਨਾਲ ਫਿਰ ਅਭਿਆਸ ਕਰਦੇ ਨੇ, ਅਭਿਆਸ ਬਹੁਤ ਅਭਿਆਸ ਕਰਦੇ ਨੇ, ਬਹੁਤ ਫਿਰ ਨਦੇ ਆਸਣ ਕਰਦੇ ਨੇ। ਇਹ ਪਰਮਾਰਥ ਹੈ, ਜਿਵੇਂ ਉਹ ਪੜ੍ਹਦਾ ਨਾ ਬੱਚਾ ਬਾਹਰ ਜਾ ਕੇ, ਇਸੇ ਤਰ੍ਹਾਂ ਇੱਧਰ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ, ਉਹ ਫਿਰ ਹੌਲੀ 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 ਫਿਰ ਸਾਖਿਆਤ ਦਰਜੇ 'ਚ ਚਲੇ ਜਾਂਦੇ ਨੇ। ਉਹ ਸਾਰੀ ਬਾਣੀ ਲੈ 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 ਵਸਤਾ ਦੁਆਰਾ ਚਾਰਨ ਕੀਤੀ ਹੋਈ ਹੈ। ਜਿਹਾ ਜੀ ਵਸਤਾ ਵਾਲਾ ਕੋਈ ਗੁਰਸਿੱਖ ਜਾਂ ਮਹਾਤਮਾ, ਉਹ ਬਾਣੀ ਉਸਦੀ ਵਸਤਾ ਦੁਆਰਾ ਫਿਰ ਮਹਾਰਾਜ ਨੇ ਲਿਖੀ ਹੈ। ਇੱਕ ਹੋਰ ਵੀ ਗੱਲ, ਪਹਿਲਾਂ ਅਵਸਥਾ ਪ੍ਰਾਪਤ ਹੋਵੇਗੀ, ਫਿਰ ਉਸਦਾ ਨਾਮ ਪੈਦਾ ਹੋਵੇਗਾ। ਜੇ ਆਪਾਂ ਰੇਸ ਨੂੰ ਕਹੇ ਜੀ ਆਓ ਜੀ ਬ੍ਰਹਮ ਗਿਆਨੀ ਜੀ, ਕੀ ਉਹ ਬ੍ਰਹਮ ਗਿਆਨੀ ਹੋ ਗਿਆ? ਅੱਖਰ ਦੇ ਕਿਸੇ ਨੂੰ ਲਾ ਦਿਓ ਤੁਸੀਂ, ਹਾਂ ਜਿਹਦੇ ਚੋਂ ਅਵਸਥਾ ਘਟਦੀ ਹੈ ਨਾ, ਸਮਝੋ ਅੱਖਰਾਂ ਦੀ ਤਾਕਤ ਉਹਦੇ ਅੰਦਰ ਆ ਗਈ। ਅੱਖਰਾਂ ਦੁਆਰਾ ਹੀ ਪਤਾ ਲੱਗਦਾ ਨਾ ਗੁਰੂ ਸਾਹਿਬ ਜੀ, ਗੁਰੂ ਸਾਹਿਬ ਨੇ ਲਿਖਿਆ ਜਿਹਨਾਂ ਦੀ ਅਵਸਥਾ, ਜਿਹੜੇ ਪਾਪ ਕਰਦੇ ਨੇ, ਪਾਪ ਕਰਦੇ ਆ ਨਾ ਦੁਨੀਆ ਦਾ। ਗੁਰੂ ਸਾਹਿਬ ਜੀ ਕਹਿੰਦੇ ਪਾਪੀ ਕਰਮ ਕਮਾਨ ਲੈ, ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਬਣਾਉਣੀਆਂ ਤਿਉਂ ਮੱਥੇ ਧਰਮ ਰਾਏ। ਪਾਪੀਆਂ ਨੇ ਤਾਂ ਧਰਮ ਰਾਜਾ ਦੇ ਕੋਲ ਜਾਣਾ, ਜਿਹਨਾਂ ਦੀ ਹੋਸ਼ੀ ਦੇ ਵਿੱਚ ਆਪਾਂ ਬੈਠੇ ਹਾਂ, ਉਹਨਾਂ ਦੇ ਚਰਨਾਂ ਦੇ ਵਿੱਚ ਤਾਂ ਧਰਮ ਰਾਜਾ ਨਮਸਕਾਰਾ ਕਰਦਾ। ਨਹੀਂ ਮੇਰਾ ਵੀ ਭਲਾ ਹੋ ਜਾਵੇ ਜੇ ਮਾੜਾ ਮੋਟਾ ਮੇਲੇ ਤੇ ਕਿਰਪਾ ਕਰ ਦਿਓ, ਪਰ ਉਹ ਆ ਨਹੀਂ ਸਕਦਾ, ਹੱਦ ਚੋਏ ਕਿਸੇ ਹੱਦ ਦੇ ਵਿੱਚ ਹੈ ਦੁਨੀਆ ਆਪਣੇ ਅੱਗੇ ਨਹੀਂ ਟੱਪ ਸਕਦੀ। ਹੋਰ ਇਸ ਤਰ੍ਹਾਂ ਦੱਸਿਆ ਹੌਲੀ ਹੌਲੀ। ਫਿਰ ਜਿਹੜੇ ਪਾਸ਼ਨਾ ਕਰਦੇ ਨੇ ਜਾਂ ਸੇਵਾ ਕਰਦੇ ਨੇ ਉਹ ਨਾਲ ਉਹਦਾ ਫਿਰ ਵਿਧਾਨ ਹੁੰਦਾ ਜਿਹਨੂੰ ਅਸੂਲ ਕਹਿੰਦੇ ਨੇ। ਸੇਵਾ ਜਿਹੜਾ ਕਰਦਾ ਨਾ ਜੇ ਉਸਨੇ ਉਹ ਸੇਵਾ ਦੀ ਤਾਕਤ ਪੈਦਾ ਕਰਨੀ ਅੰਦਰ, ਸੇਵਾ ਤਾਂ ਹੱਥਾਂ ਪੈਰਾਂ ਨਾਲ ਕਰਨੀ ਹੈ ਨਾ, ਹੱਥਾਂ ਪੈਰਾਂ ਦੇ ਵਿੱਚ ਤਾਕਤ ਨਹੀਂ ਹੋਵੇਗੀ, ਤਾਕਤ ਤਾਂ ਮਨ ਦੇ ਵਿੱਚ ਆਉਣੀ ਹੈ। ਹਰ ਇੱਕ ਸਰੀਰ ਦੇ ਕਰਤੱਵ ਕਰਿਆ ਤੇ ਮਨ ਦੇ ਵਿੱਚ ਲਾਗੂ ਹੋਊਗਾ ਜੋ ਵਸਾਊਗਾ। ਸੇਵਾ ਕਰਤ ਹੋਏ ਦੇਹ ਕੰਮ ਨਹੀਂ, ਸੇਵਾ ਤਾਂ ਆਪਾਂ ਸਾਰੇ ਹੀ ਕਰਦੇ, ਕੌਣ ਨਹੀਂ ਕਰਦਾ? ਸਾਰੇ ਕਰਦੇ ਨੇ, ਕੋਈ ਮਾਇਆ ਕਰਕੇ ਕਰਦਾ, ਕੋਈ ਬਾਣੀ ਕਰਕੇ ਕਰਦਾ, ਕੋਈ ਸਰੀਰ ਕਰਕੇ ਕਰਦਾ, ਸਾਰੇ ਕਰਦੇ ਨੇ। ਉਹ ਨਾਲ ਦੀ ਸ਼ਰਤ ਰੱਖ ਦਿੱਤੀ ਗੁਰੂ ਸਾਹਿਬ ਜੀ ਕਿ ਜਿਹੜੀ ਵਿਵਸਥਾ ਅੱਗੇ ਹੈ ਨਾ ਸੇਵਾ ਦੀ, ਜਿਹੜਾ ਤੂੰ ਇਹਦੇ ਕੀ ਰੱਖ ਜਾਵੇਂਗਾ, ਜੇ ਤਾਂ ਤੂੰ ਇਸ ਨੂੰ ਆਪਣੇ ਮਨ ਤੇ ਅਪਣਾ ਲਵੇਂਗਾ ਤੇ ਫਿਰ ਤੇਰੇ ਵਿੱਚੋਂ ਤਾਕਤ ਆ ਜਾਵੇਗੀ। ਸੇਵਾ ਕਰਤ ਹੋਏ ਨੇ ਕਾਮੀ ਜਿਸਕੋ ਹੋਤ ਪ੍ਰਾਪਤ ਸਾਮੀ। ਇਸੇ ਵਾਸਤੇ ਆਪਾਂ ਕਰਦੇ ਹਾਂ ਨਾ, ਜੋਸ਼ ਕਰਦੇ ਹਾਂ, ਪ੍ਰਣਾਮ ਕਰਦੇ ਹਾਂ, ਹੋਰ ਭਜਨ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ ਤੇ ਸਾਡਾ ਜਨਮ ਸਫਲਾ ਹੋ ਜਾਵੇ। ਅਸੂਲ ਕੀ ਲੱਗ ਜਾਓ, ਜਿਹੜਾ ਅਸੂਲ ਆ ਰੱਬੀ ਉਹਦੇ ਵਿੱਚ ਆਪਣੇ ਮਨ ਨੂੰ ਲਿਖਾ ਦਿਓ, ਤਾਕਤ ਹੋ ਜਾਏ। ਗੁਰੂ ਸਾਹਿਬ ਨੇ ਤਾਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ, ਕਰੋ ਤਾਕਤ ਸਿਮਰਨ ਦੇ ਵਿੱਚ ਆਵੇਗੀ ਫਿਰ ਗਾਹਾਂ ਅੱਗੇ ਜਿਹੜਾ ਦਰਦ ਹੈ। ਗੁਰੂ ਸਾਹਿਬ ਨੇ ਲਿਖਿਆ ਪ੍ਰਭ ਕਹਿ ਸਿਮਰਨ, ਸਿਮਰਨ ਕੌਣ ਨਹੀਂ ਕਰਦਾ? ਪਰਮੇਸ਼ਰ ਦਾ, ਗੁਰੂ ਦਾ, ਸਾਰੇ ਕਰਦੇ ਹਾਂ ਆਪਾਂ, ਮਾਈ ਭਾਈ ਸਾਰੇ ਕਰਦੇ ਨੇ ਪਰਮੇਸ਼ਰ ਦਾ ਭਜਨ। ਪਰ ਜਿਹੜੀ ਤਾਕਤ ਆ ਉਹ ਆਪਣੇ ਵਿੱਚ ਕਿਉਂ ਨਹੀਂ ਆਈ ਹੈ? ਜਿਹਨਾਂ ਨੇ ਆਪਾਂ ਵਰਸ਼ੀ ਦੇ ਵਿੱਚ ਬੈਠੇ ਹਾਂ ਉਹਨਾਂ ਦੇ ਵਿੱਚ ਤਾਕਤ ਕਿਉਂ ਆਈ ਹੋਈ ਸੀ? ਉਹ ਜੋ ਸੂਰ ਸੀ ਨਾ ਤਾਕਤ ਆਉਣ ਦਾ ਸਿਮਰਨ ਕਰਨ ਦਾ, ਉਹ ਸੂਰ ਦੁਆਰਾ ਸਿਮਰਨ ਕਰਿਆ ਉਹਨਾਂ ਨੇ, ਸਿਮਰਨ ਦੇ ਵਿੱਚ ਹੀ ਲਿਖੇ, ਲਿਖਾਇਆ ਕਿਹਨੂੰ? ਮਨ ਨੂੰ। ਪ੍ਰਭ ਦੇ ਸਿਮਰਨ ਜਿਸ ਤਰ੍ਹਾਂ ਵੱਡੇ ਮਹਾਰਾਜ ਜਾਂ ਰੇਨਸਾ ਵਾਲੇ ਮਹਾਰਾਜ ਜੀ ਵੱਡੇ ਹੋ ਗਏ, ਬਾਬਾ ਜਵਾਲਾ ਸਿੰਘ ਮਹਾਰਾਜ ਹਰ ਪਵਾਏ, ਉਹ ਬਾਬਾ ਸਿੰਘ ਮਹਾਰਾਜ ਤੋਂ ਮਰਨ ਸੌ ਰਹੇ ਸਨ ਤੇ ਵੱਡੇ ਮਹਾਰਾਜ ਜੀ ਅਗਲੇ ਦਿਨ ਬੱਚੇ ਸਨ ਸੀਗੇ ਅੜਦੇ ਨੂੰ। ਜਦ ਕਿਸੇ ਦੇ ਅਧੀਨ ਕੋਈ ਸੇਵਾ ਕਰਦਾ ਨਾ ਤਾਂ ਫਿਰ ਉਹ ਸਾਰਿਆਂ ਨੂੰ ਉਹਦੀ ਗੱਲ ਵਾਪਰਦੀ ਨਹੀਂ ਵੀ ਕਿਹਾ ਜਾ ਕਿ ਤਾਂ ਵੀ ਕਹਿੰਦੇ ਨੇ ਗੱਡਾ ਮਲੰਗ ਗਿਆ, ਇਹ ਵੀ ਬਹੁਤ ਕਹਿੰਦੇ ਨੇ। ਪਰ ਨਹੀਂ, ਉਹ ਜਾਣਦਾ ਜਾ ਜਿਹਦੀ ਸੇਵਾ ਕਰਦਾ ਉਹ ਜਾਣਦਾ, ਗੁਰੂ ਨੇ ਹੀ ਵਸਤਾ ਜਾਹਰ ਕਰੀ ਨਾ ਸਾਰੀ। ਤਿੰਨ ਕਿਸਮ ਦੀ ਬਾਣੀ ਹੈ, ਧਿਆਨ ਕਾ, ਰੋਚਕਾ, ਯਥਾਰਥ ਹੈ। ਇਹ ਸਾਰਿਆਂ ਦੀ ਲੱਭ ਹੋ ਚੁੱਕੀ ਹੈ, ਨਹੀਂ ਹੋ ਸਕਦੀ। ਜਿਹੜਾ ਜਾ ਕਿਸੇ ਦਾ ਮਨ ਆ ਉਹ ਜੀ ਫਿਰ ਬਾਣੀ ਲਾਗੂ ਹੁੰਦੀ। ਹੁਣ ਜਿਹੜੀ ਯਥਾਰਥ ਬਾਣੀ ਹੈ, ਯਥਾਰਥ ਬਾਣੀ ਜਿਹੜਾ ਉਸ ਕਹੀਏ ਕਿ ਆਪਾਂ ਉਸਦੇ ਵਿੱਚ ਉਸਨੂੰ ਪੜ ਲਾਂਗੇ ਉਸ ਬਾਣੀ ਨੂੰ, ਨਹੀਂ। ਜਦ ਸੂਰ ਮਨ ਉਹ ਜਿਹਾ ਬਣੇਗਾ ਨਾ ਫਿਰ ਉਸ ਬਾਣੀ ਨੂੰ ਫੜੇਗਾ, ਵਰਨਾ ਨਹੀਂ ਫੜ ਸਕਦਾ। ਕਹਿ ਦੇਣਾ ਕੋਈ ਹੋਰ ਗੱਲ ਹੈ, ਪੜ ਲੈਣਾ ਕੋਈ ਹੋਰ ਗੱਲ ਹੈ, ਵੀ ਉਸ ਵਸਤੂ ਨੂੰ ਪ੍ਰਾਪਤ ਕਰਨਾ ਜਿਹੜਾ ਇਹ ਹੈ। ਉਹ ਯਥਾਰਥ ਬਾਣੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਆਪਣਾ ਗੁਰੂ ਜੀ ਨੂੰ ਗੁਰਬਾਣੀ ਨੂੰ ਗੁਰੂ ਮੰਨਦੇ ਆਪਾਂ, ਉਹ ਸਾਹਮਣੇ ਤਖ਼ਤ ਤੇ ਪ੍ਰਕਾਸ਼ ਹੈ, ਉਹ ਆਪਾਂ ਨੂੰ ਕਹਿੰਦਾ ਸਾਰੇ ਗੋਬਿੰਦ ਹੈ। ਹੁਣ ਆਪਾਂ ਝਾਤੀ ਮਾਰੋ ਆਪਣੇ ਮਨ ਕੰਨੀ ਨੂੰ, ਮਨ ਨਹੀਂ ਫੜਨੀਆਂ ਲੋਕ ਫੜਨਾ, ਨਾ ਕੰਨਾਂ ਨੇ ਫੜਨਾ, ਨਾ ਅੱਖਾਂ ਨੇ ਫੜਨਾ, ਨਾ ਜੀਭ ਨੇ, ਨਾ ਮੂੰਹ ਨੇ, ਨਾ ਹੱਥਾਂ ਫੜਾ ਨੇ, ਫੜੂਗਾ ਤਾਂ ਮਨ ਫੜੂਗਾ। ਉਹ ਇਸ ਤਰ੍ਹਾਂ ਦਾ ਜੇ ਹੁਣ ਇਹ ਤਾਂ ਜੀਵ ਔਰ ਏਕਤਾ ਦੀ ਇਹ ਬੋਧਕ ਵਚਨ ਨੇ, ਉਹ ਫੜੇਗਾ ਜਿਹਦਾ ਮਨ ਸਾਫ਼ ਹੋਵੇਗਾ, ਰੰਗ ਕਿਹੜੇ ਲੀੜੇ ਨੂੰ ਚੜੇਗਾ? ਰੰਗ ਦੇ ਵਿੱਚ ਤਾਂ ਫਰਕ ਨਹੀਂ, ਲੀੜੇ ਦੇ ਵਿੱਚ ਫਰਕ ਹੋ। ਤੁਸੀਂ ਮੈਲਾ ਲੀੜਾ ਲੈ ਜਾਓ ਲਾੜੀ ਕੋਲ, ਭਾਈ ਤੈਨੂੰ ਇੰਨੀ ਵਿਅਕਲ ਨਹੀਂ ਹੈ, ਮੈਂ ਇੰਨੀ ਮਿਹਨਤ ਕਰਕੇ ਰੰਗ ਨੂੰ ਬਣਾਇਆ ਤੇ ਮੈਲਾ ਲੀੜਾ ਪਾ ਕੇ ਮੈਂ ਰੰਗ ਖਰਾਬ ਕਰਨਾ? ਉਹ ਇਸ ਤਰ੍ਹਾਂ ਦਾ ਹੁੰਦਾ। ਤੇਰਾ ਮਹਾਰਾਜ ਜੀ ਨੇ ਦਿਮਾਗ ਦੇ ਵਿੱਚ ਵਚਨ ਕਰਿਆ ਵੀ ਇੱਕ ਛਿਨ ਦੇ ਵਿੱਚ ਗਿਆਨ ਹੋ ਜਾਂਦਾ, ਛਿਨ ਮਾਤਰ ਦੇ ਵਿੱਚ। ਮੈਂ ਫੜ ਲਿਆ ਵਚਨ, ਫੜ ਲਿਆ ਜਾਂ ਪੁੱਠੀ ਚਾਪੀ ਕਰਕੇ ਬੈਠ ਗਏ। ਮਗਾ ਮਹਾਰਾਜ ਜੀ ਤੁਸੀਂ ਕਹਿੰਦੇ ਜੀ ਇੱਕ ਛਿਨ ਦੇ ਵਿੱਚ ਗਿਆਨ ਹੋ ਜਾਂਦਾ। ਕਹਿੰਦੇ ਹਾਂ, ਕਰਾਉਣਾ ਚਾਹੇ। ਮਗਾ ਹਾਂ ਜੀ, ਸਾਰੇ ਜਗ ਨੇ ਵੀ ਗਿਆਨ ਹੋ ਜਾਵੇ। ਕਹਿੰਦੇ ਤਿੰਨ ਜੁਗਤੀ ਦਿਸ਼ੀ ਜਨ ਗਿਆਨ ਹੁੰਦਾ ਹੁੰਦਾ। ਮਗਾ ਦੱਸੋ ਜੀ, ਕਹਿੰਦੇ ਤੂੰ ਆਪਣੇ ਮਨ ਨੂੰ ਇਹੋ ਜਿਹਾ ਬਣਾ। ਮੈਂ ਜੋਰ ਲਾਹਟੇ ਬਣੇ ਜੀ, ਮਗਾ ਜੀ ਦਾ ਬਣਦਾ ਨੀ। ਕਹਿੰਦੇ ਮੈਲੇ ਲੀੜੇ ਨੂੰ ਕਿਤੇ ਰੰਗ ਚੜਿਆ? ਜਦ ਸਾਫ਼ ਹੋ ਜੂ ਨਾ ਸਾਫ਼, ਫਿਰ ਰੰਗ ਵਾਲਾ ਵੀ ਖੁਸ਼ ਹੋਵੇਗਾ ਜਿਹੜਾ ਚੜਾਵੇਗਾ, ਤੇ ਜਿਹੜਾ ਲੀੜਾ ਉਸ ਦਾ ਵੀ ਰੰਗ ਬਦਲ ਜਾਏਗਾ, ਉਹਦੀ ਕੀਮਤ ਵੀ ਜ਼ਿਆਦਾ ਹੋ ਜਾਵੇਗੀ, ਸੁੱਖਣ ਵੀ ਜ਼ਿਆਦਾ ਹੋ ਜਾਵੇ। ਹੋਰ ਇਸ ਤਰ੍ਹਾਂ ਦੇ ਨਾਲ ਦੱਸਿਆ ਬਾਬਾ ਜਵਾਲਾ ਸਿੰਘ ਮਹਾਰਾਜ ਜੀ। ਹੋਰ ਇੱਕ ਸ਼ਬਦ ਪੜ੍ਹ ਲਈਏ, ਇਹ ਜਿਹੜੇ ਮਹਾਂਪੁਰਸ਼ ਹੁੰਦੇ ਨਾ ਕਾਰਕ ਜਾਂ ਵਰਮ ਗਿਆਨੀ, ਇਹਨਾਂ ਦੀ ਰਾਵਤ ਗੁਰੂ ਸਾਹਿਬ ਨੇ ਦੱਸਿਆ ਕਿ ਸੰਤ ਕੀ ਮਹਿਮਾ ਬੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਿਖਿਆਨੇ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਆਪਾਂ ਮਹਾਂਪੁਰਸ਼ਾਂ ਦੇ ਜੀਵਨ ਤੇ, ਗੁਰਸਿੱਖਾਂ ਦੇ ਜੀਵਨ ਤੇ ਆਪਾਂ ਵਿਚਾਰ ਰੱਖਣੀ ਹੈ। ਹੋਰ ਕੋਈ ਰਤ ਨਹੀਂ ਆਪਾਂ ਨੇ ਕਰਨੀ, ਗੁਰੂ ਨੂੰ ਅੱਗੇ ਰੱਖਣਾ। ਗੁਰੂ ਪਾਉਣਾ ਬਾਣੀ, ਪਹਿਲਾਂ ਜਗਾ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਤੇ ਸਾਰੀਆਂ ਬੀਬੀਆਂ ਗੱਜ ਵੱਜ ਕੇ ਪਰੋ ਪ੍ਰੇਮ ਮਹਾਂਪੁਰਸ਼ਾਂ ਦੀ ਜਿਹੜੀ ਸਟੈਚੂ ਹੈ ਨਾ, ਜਿਹਨੂੰ ਫੋਟੋ ਕਹਿੰਦੇ ਨੇ, ਉਹਨੂੰ ਅੱਗੇ ਰੱਖ ਕੇ ਫਿਰ ਦੇਖੋ ਮਨ ਕੈਸਾ ਪਾਕਰ ਹੋਇਆ। ਬੜੋ ਪ੍ਰੇਮ ਦੇ ਨਾਲ
ਸੁਣਦੇ ਹਾਂ।
ਹੁਣ ਆਹ ਵੀ ਸੁਣਦੇ ਹੀ ਆ ਨਾ ਆਪਾਂ ਵੀ ਵੀਰ ਸਾਹਿਬ ਮਹਾਰਾਜ ਜੀ ਆਏ ਹੋਏ ਨੇ, ਬਾਬੇ ਕਰਮਾ ਮਹਾਰਾਜ ਜੀ ਤੋਂ ਬੜੇ ਸਾਏ ਸੀ, ਫੌਜ ਦੇ ਵਿੱਚ ਨੌਕਰੀ ਵੀ ਕਰੀ ਆ ਉਹਨਾਂ ਨੇ, ਇਸ ਤਰ੍ਹਾਂ ਦਾ ਨਾਮ ਦਾ ਅਭਿਆਸ ਕਰਿਆ, ਇਸ ਤਰ੍ਹਾਂ ਸੇਵਾ ਕਰਕੇ ਲੰਗਰ ਚਲਾਉਂਦੇ ਰਹੇ ਨੇ, ਜਾਂ ਰਾਤ ਨੂੰ ਜਾ ਕੇ ਬਾਹਰ ਬਹਿੰਦੇ ਸਨ, ਅੰਮ੍ਰਿਤ ਵੇਲੇ 2 ਵਜੇ ਉੱਠ ਕੇ 100 ਡੋਲ ਨਾਲ ਇਸ਼ਨਾਨ ਕਰਦੇ ਸਨ, ਇਹ ਸਾਰੀਆਂ ਕੋਖੇ ਦੀ ਛੱਤੀ 'ਚ ਜਾ ਕੇ ਬੈਠਦੇ ਸੀ, ਸਿਰਫ ਇੱਕ ਉਂਗੀ ਰੱਖਦੇ ਸੀ ਅਤੇ ਬਾਜ ਕਰਿਆ ਨੇ। ਜਿਹੜੀ ਉਹਨਾਂ ਦੀ ਅੰਦਰੂਨੀ ਅਵਸਥਾ ਸੀ ਉਹਨੂੰ ਕੌਣ ਦੱਸੇਗਾ? ਹੁਣ ਇਹ ਤਾਂ ਕੋਈ ਉਹੋ ਜਿਹਾ ਬ੍ਰਹਮ ਗਿਆਨੀ ਹੋ ਰਹੇ ਲਿਖਿਆ ਨਾ ਗੁਰੂ ਸਾਹਿਬ ਨੇ, ਬ੍ਰਹਮ ਗਿਆਨੀ ਕੀ ਗੱਤ, ਪ੍ਰਾਇਮਰੀ ਪੜ੍ਹੇ ਹੋਏ ਜੀ, ਪ੍ਰਾਇਮਰੀ ਵਾਲਾ ਕਿਤਾਬ ਦੇਖ ਲਏਗਾ ਅਤੇ ਉਹ ਗਾਹਾਂ ਦੀ ਨਹੀਂ ਦੇਖ ਸਕਦਾ ਜਿਹੜੇ ਬੀਏ ਵਾਲੇ ਨੇ, ਕਿਹੜਾ ਪ੍ਰਾਇਮ ਵਾਲਾ। ਬੰਦਗੀ ਕਰੀ ਕਿਸੇ ਲੇਖੇ ਨਹੀਂ ਹੋਣੀ, ਹੁਣ ਇਸ ਨੂੰ ਕੌਣ ਜਾਣੇ।
ਸਬਰ ਸ਼ੁਕਰ ਨੂੰ ਕੌਣ ਜਾਣ ਸਕਦਾ ਜਿਹੜਾ ਵਿੱਚ ਹੀ ਲਿਖਿਆ ਹੋਵੇ? ਇਹ ਤਾਂ ਅੱਖਰ ਨੇ ਕੋਈ ਪਲ ਉਸਦੀ ਅਵਸਥਾ ਨੂੰ ਜਾਣਦਾ ਕੌਣ ਹੈ? ਫਕੀਰ ਜਾਣੂਗਾ ਫਕੀਰ ਦੀ ਅਵਸਥਾ ਨੂੰ, ਸਿੱਖ ਦੀ ਅਵਸਥਾ ਨੂੰ ਸਿੱਖ ਜਾਣੇਗਾ, ਗੁਰੂ ਦੀ ਅਵਸਥਾ ਨੂੰ ਗੁਰੂ ਜਾਣਦਾ। ਤਾਂ ਫਿਰ ਪੁੱਛਣਾ ਸ਼ੁਰੂ ਕਰਤਾ ਕਾਜੀਆਂ ਮਲਾਣਿਆਂ ਕੋਲ, ਉਹ ਤਾਂ ਸ਼ਰਈ ਸੀ, ਸ਼ਰਈ ਨੂੰ ਤਾਂ ਇਸ ਗੱਲ ਦਾ ਸੁਖਨਾਮ ਨਹੀਂ ਆਉਂਦਾ, ਸਬਰ ਸ਼ੁਕਰ ਦਾ ਉਹਨੂੰ ਤਾਂ ਸੁਖਨਾਮ ਨਹੀਂ ਆਉਂਦਾ, ਦੱਸ ਕਿੱਥੋਂ ਦੇਵੇਗਾ? ਫਿਰਦਿਆਂ ਫਿਰਦਿਆਂ ਕੋਈ ਖੀਰ ਆ ਗਿਆ, ਉਸਨੇ ਕਿਹਾ, ਉਹ ਪੁੱਛਿਆ ਕਰੇ, ਕਹਿੰਦਾ ਜਿਹੜਾ ਇਸ ਦਾ ਤੁਸੀਂ ਮੈਂ ਨਾ ਪੁੱਛਣਾ, ਮੈਂ ਮਤਵਲ ਜਿਹੜਾ ਹੁੰਦਾ ਇਸ ਦਾ ਮਤਵਲ ਵੀ ਇਹਦਾ ਕੀ ਗੱਲ ਹੈ? ਉਹ ਕਹਿੰਦੇ ਸਰਮਦ ਖੀਰ ਹੈ ਇੱਕ ਰੰਗ, ਜੇ ਦੀ ਜੇੜ ਚ ਆ ਉਹਨੂੰ ਪੁੱਛ ਲਓ, ਦੱਸ ਦੇਗਾ ਸਬਰ ਸਬਰ ਕੀ ਹੁੰਦਾ, ਇਹਦੇ ਮਹਿਨੇ ਕੀ ਹੁੰਦੇ ਨੇ। ਖੈਰ ਉਹਨੇ ਆਪਣਾ ਵਜ਼ੀਰ ਕਾਲ ਦਿੱਤਾ, ਚਿੱਠੀ ਦੇ ਦਿੱਤੀ, ਉਹ ਚਲਿਆ ਗਿਆ ਔਰੰਗਜ਼ੇਬ ਕੋਲ। ਦਰੋਗਾ ਜੇ ਹੁੰਦਾ ਉਹਦੇ ਅਧੀਨ ਹੁੰਦਾ ਸਾਰਾ ਜਿਹੜਾ ਲੋਕ ਹੈ ਦਾ, ਉਸਨੇ ਔਰੰਗਜ਼ੇਬ ਨੇ ਕਿਹਾ ਇਹਨੂੰ ਬੁਲਾ ਲਿਓ ਸਰਮਦ ਨੂੰ। ਸਰਮਦ ਆਰਫ ਲੋਕ ਦੀ ਪ੍ਰਮੁੱਖ, ਆਰਫ ਸਰੀਰ ਨਹੀਂ ਹੁੰਦਾ ਜਿਹੜਾ ਆਰਫ ਹੁੰਦਾ, ਬਸ ਜੇ ਸਰੀਰ ਹੈ, ਜੇ ਉਹਦੀ ਸੁੱਤ ਸਰੀਰ ਦੇ ਵਿੱਚ ਹੈ ਤਾਂ ਉਹ ਜੀਵ ਕੋਟੀ ਚ ਹੈ, ਬਸ ਜੀਵ ਹੈ ਉਹ ਵੇਦਾਂ ਤੋਂ ਅਗਲੀ ਗੱਲ ਨਹੀਂ ਕਰ ਸਕਦਾ, ਜੀਵ ਵੇਦਾਂ ਚ ਹੀ ਘੁੰਮਦੇ ਨੇ ਸਾਰੇ। ਚਲੇ ਸਰਮਦ ਫਕੀਰ ਹੈ, ਹੋਰ ਉਹਨੂੰ ਬੀੜੀਆਂ ਉੱਥੋਂ ਨੂੰ ਹਸਕੜੀਆਂ ਲੱਗੀਆਂ ਹੋਈਆਂ ਨੇ। ਅਲਫ ਦਲੰਬਰ ਖੜਾ ਝੂਲਦਾ, ਜਿਹੜਾ ਹਾਥੀ ਝੂਲਦਾ ਹੁੰਦਾ, ਜਿਹੜੀ ਚੀਜ਼ ਦੇ ਕੋਲ ਰਹੀ ਹੈ ਉਸ ਟਾਈਮ ਵੀ ਉਸਦੇ ਗੁਣਾਂ ਦਾ ਪਤਾ ਲੱਗਦਾ ਹੁੰਦਾ, ਬਾਅਦ ਫਿਰ ਪਤਾ ਲੱਗਦਾ ਹੁੰਦਾ। ਤੁਸੀਂ ਆਪਣੇ ਬੜੇ ਮਹਾਰਾਜ ਦਾ ਹੁਣ ਟੈਲੀਵਿਜ਼ਨ ਦੇਖਦੇ ਹੋ ਨਾ, ਤੇ ਉਸ ਟਾਈਮ ਦੇ ਵਿੱਚ ਆਪਾਂ ਨਹੀਂ ਸੀ ਦੇਖਦੇ ਉਹਨਾਂ ਨੂੰ ਜਿਵੇਂ ਉਹ ਸਰੀਰ ਦੀ ਹਰਕਤ ਕਰਦੀ ਸੀ ਉਹਨਾਂ ਨੂੰ, ਦੇਖ ਲਓ ਦਿਮਾਗ ਦੇ ਵਿੱਚ ਟੈਲੀਵਿਜ਼ਨ ਦੇ ਵਿੱਚ ਐਂ ਝੂਲਦੇ, ਮਸਤੀ ਚੜੀ ਹੋਈ ਹੈ, ਨਾਮ ਦੀ ਗਿਆਨ ਦੀ ਮਸਤੀ ਚੜੀ ਹੈ। ਗੁਰਮੁਖ ਜਿਹਨੂੰ ਦੱਸਿਆ ਨਾ ਗੁਰੂ ਨਾਨਕ ਦੇਵ ਮਹਾਰਾਜ ਨੇ, ਉਹ ਰਾਜੇ ਦਾ ਮਿਲਾਪ ਹੋਇਆ ਸੀਗਾ ਦਿੱਲੀ, ਉਸ ਤੋਂ ਤੰਗ ਅਮਕੀਨ ਮਾਧ ਉੱਤਰ ਜਾਏ ਪ੍ਰਵਾਸ, ਨਾਮ ਖਵਾਰੀ ਨਾਨਕਾ ਚਿੜੀ ਰਹੇ, ਆਉਣੀ ਤਾਂ ਉੱਤਰ ਜਾਂਦੀ ਹੈ ਜਿਹੜੀ ਕਿਹਾ ਜੀ ਵੀ ਗਏ, ਅਗਲੇ ਵੀ ਧੱਕਾ ਲੱਗ ਜਾਂਦੇ ਹਨ। ਚਾਹੇ
ਚਾਹੇ ਕਿਸੇ ਮਤ ਦੇ ਹੋਣ, ਜਦ ਉਹ ਤਿੰਨਾਂ ਗੁਣਾਂ ਤੋਂ ਸੁਰਤ ਨੂੰ ਚੌਥੇ ਪਦ ਚ ਲੈ ਜਾਂਦੇ ਨੇ, ਉੱਥੇ ਹੇਰੇ ਚੜ੍ਹਦੀ ਹੈਗੇ। ਆਪਾਂ ਨੂੰ ਤਾਂ ਸੁਪਨੇ ਚ ਵੀ ਨਹੀਂ ਚੜ੍ਹੀ ਆਉਣੀ, ਹੁਣ ਜਾਗਰਤ ਚ ਕੀ ਚੜ੍ਹਨੀ ਆ ਆਪਾਂ ਨੂੰ। ਇਹਦਾ ਜਿਹਨਾਂ ਦੇ ਆਪਾਂ ਜਾਤ ਅੰਦਰ ਬੈਠੇ ਹਾਂ, ਉਹਨਾਂ ਨੇ ਗੱਲਾਂ ਇਹ ਜ਼ਾਹਰ ਕਰੀਆਂ ਨੇ ਸਾਰੀਆਂ। ਹੋਰ ਇਸ ਤਰ੍ਹਾਂ ਦੇ ਨਾਲ ਸਰਮਤ ਫਕੀਰ ਦਿਗੰਬਰ, ਇਹ ਜਿਹੜੇ ਫਕੀਰ ਹੁੰਦੇ ਨੇ, ਜਾਂ ਆਪਾਂ ਗੁਰੂ ਘਰ ਦਾ ਪ੍ਰਸੰਗ ਆ ਉਹਦੇ ਚੋਂ ਅਨੁਭਵ ਕਰੀਏ ਗੱਲ ਨੂੰ, ਜਦ ਖਜ਼ਰਾਣੇ ਦੀ ਢਾਬ ਤੇ 40 ਮੁਕਤੇ ਜਿਹੜੇ ਬਦਾਵਾ ਦੇ ਕੇ ਆ ਗਏ ਸੀ, ਫਿਰ ਉੱਥੇ ਆ ਕੇ ਮਾਤਾ ਭਾਗੋ ਸੀ ਉਹਨਾਂ ਨਾਲ, ਘਰ ਉੱਥੇ ਜੰਗ ਕਰਿਆ, ਕੁਰਬਾਨੀ ਕਰੀ, ਉਹਨਾਂ ਨੇ ਆਪਣੀ ਗਲਤੀ ਮਾਫ਼ ਕਰਾ ਲਈ, ਗੁਰੂ ਸਾਹਿਬ ਨੇ ਨਾਲ ਬੁਲਾ ਲਿਆ। ਜਿਵੇਂ ਆਪਣੇ ਇਹ ਪਿੰਡਾਂ ਦੇ ਵਿੱਚ ਹੁੰਦਾ ਨਾ, ਅੱਗੇ ਕਹਿੰਦੇ ਜੀ ਹੁੱਕਾ ਪਾਣੀ ਛੱਡ ਦਿਓ, ਇਹਦਾ ਉਹ ਛੱਡ ਦਿੰਦੇ ਜੀ, ਫਿਰ ਜੇ ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ, ਕਹਿੰਦੇ ਜੀ ਜੰਗਾਂ ਵੀ ਲੱਗ ਜਾਓ ਪੀਣੇ ਦੇ ਨਾਲ। ਇਸ ਤਰ੍ਹਾਂ ਦੇ ਉਹਨਾਂ ਨੇ ਬਦਾਵਾ ਦਿੱਤਾ, ਗਲਤੀ ਕਰ ਲਈ, ਮਹਾਰਾਜ ਨੇ ਵਿਛੋੜਤਾ ਉਹਨਾਂ ਨੂੰ। ਫਿਰ ਇਸ ਤਰ੍ਹਾਂ ਦਾ ਉਹ ਗਲਤੀ ਮਾਫ਼ ਕਰੀ ਮਹਾਰਾਜ ਨੇ, ਟੁੱਟੀ ਹੋਈ ਗੱਢ ਲਈ, ਟੁੱਟ ਗਈ ਗਲਤੀ, ਉਹ ਗਲਤੀ ਹੋਈ ਤੇ ਟੁੱਟ ਗਈ, ਗਲਤੀ ਮਾਫ਼ ਹੋ ਗਈ, ਜੁੜ ਗਿਆ। ਔਰ ਇਸ ਤਰ੍ਹਾਂ ਦੇ ਨਾਲ ਮਾਤਾ ਭਾਗੋ ਉਹ ਕੀ ਸ਼ਾਇਦ ਨਹੀਂ, ਕਲਗੀ ਧਰ ਮਹਾਰਾਜ ਨੇ ਉਸ ਨੂੰ ਨਾਲ ਲੈ ਲਿਆ ਤੇ ਉਹ ਹੁਣ ਲੀੜੇ ਨਹੀਂ ਪਾਉਂਦੀ। ਲੀੜੇ ਲੀੜੇ ਕਿਉਂ ਨਹੀਂ ਸੀ ਪਾਉਂਦੀ? ਉਹਦੀ ਜਿਹੜੀ ਸੁਰਤ ਸੀ ਉਹ ਸਰੀਰ 'ਚ ਨਹੀਂ ਸੀ। ਆਪਾਂ ਲੀੜੇ ਕਾਹਦੇ ਪਾਉਂਦੇ ਹਾਂ? ਆਪਣੀ ਮਨੌਤ ਸਰੀਰ ਹੈ। ਇਹ ਤਾਂ ਇੱਕ ਗੁਰੂ ਘਰ ਦੀ ਮਰਜ਼ਾਦਾ ਹੁੰਦੇ ਨਾ ਜਿਹੜੇ, ਉਹ ਫਿਰ ਮਰਜ਼ਾਦਾ ਦੇ ਵਿੱਚ ਰਹਿਣਾ ਪੈਂਦਾ, ਪਰ ਲੀੜੇ ਪਾਉਣ ਦੀ ਕੋਈ ਲੋੜ ਨਹੀਂ ਹੁੰਦੀ। ਫਿਰ ਆ ਤੁਹਾਡੇ ਕੋਲ ਇੱਥੇ ਜਗੇੜੇ ਦੇ ਪੁੱਲ ਤੇ ਇੱਕ ਤੋਤਾ ਪੂਰੀ ਸੰਤ ਹੁੰਦਾ ਸੀ, ਅਸੀਂ ਤਾਂ ਔਖਾ ਨਾਲ ਦੇਖਿਆ। ਉਹ ਦਿਗੰਬਰ ਰਹਿੰਦਾ ਸੀ ਜਮਾਂਗੇ, ਜਗੇੜੇ ਕਿਸੇ ਦੇ ਘਰ ਜਾਵੜੇ, ਸਾਰੀ ਦੁਨੀਆਂ ਜਾਣਦੀ। ਲੀੜਾ ਪਾਉਣ ਦੀ ਕੋਈ ਲੋੜ ਨਹੀਂ ਹੈ, ਤੁਹਾਡੀ ਜਿਹੜੀ ਸੁਰਤਾ ਸਰੀਰ ਨੂੰ ਛੱਡ ਕੇ ਆਤਮਾ 'ਚ ਚੜੀ ਗਈ, ਪਰ ਗੁਰੂ ਘਰ ਦੀ ਮਰਜ਼ਾਦਾ ਤੁਸੀਂ ਲੀੜਿਆਂ 'ਚ ਰਹਿ ਗਏ, ਉਹ ਲੀੜੇ ਪਾਉਣ ਲੱਗ ਗਈ। ਇਸੇ ਤਰ੍ਹਾਂ ਜਿੱਥੇ ਵੀ ਜਦ ਇਹਦਾ ਮਨ ਸਰੀਰ 'ਚ ਹੋਵੇ, ਲੀੜਿਆਂ ਬਿਨਾਂ ਨਹੀਂ ਸੁਰੇਗਾ। ਜਿਹੜਾ ਮਨ ਆਤਮਾ ਦੇ ਵਿੱਚ ਹੈ, ਫਿਰ ਇਹ ਬੱਤਾਂ ਮੱਤਾਂ ਦਾ ਆਪੋ ਆਪਣਾ ਸੁਣਦਾ, ਇਹ ਗੁਰੂ ਘਰ ਦੇ ਵਿੱਚ ਨਹੀਂ ਆਇਆ ਸੁਣਦਾ। ਇਹ ਨਿੱਜੀ ਅਵਸਥਾ ਦੇ ਜਿਹੜੇ ਗੁਰਸਿੱਖ ਨੇ, ਉਹ ਲੀੜਿਆਂ ਸਹਿਤ ਰਹਿੰਦੇ ਸਨ। ਅਵਸਥਾ ਹੋਈ ਜੀ ਸਰਮਤ ਵਾਲੀ ਹੋਈ, ਤਾਂ ਉਹ ਦਿਗੰਬਰ ਕੋਈ ਵਸਤਰ ਨਹੀਂ ਹੱਥ ਉਹ ਆਇਆ, ਉਹਨੇ ਸਿਜਦਾ ਕਰਿਆ ਮਹਾਤਮਾ ਨੂੰ, ਕਹਿੰਦਾ ਸਰਮਦ ਫਕੀਰ ਸਾਈਂ, ਮੈਂ ਰੂਮ ਦੇ ਬਾਦਸ਼ਾਹ ਨੇ ਘੱਲਿਆ, ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣੇ ਨੇ ਤੁਹਾਡੇ ਕੋਲ। ਉਹ ਆਰਫ ਲੋਕ ਨੇ ਫਿਰ ਨੇਤਰ ਖੋਲੇ, ਕਰੋ ਸਰੀਰ ਦੇ ਵਿੱਚ ਆਏ ਹੋਏ ਦੇਖ ਲਓ, ਸਰੀਰ ਦੇ ਵਿੱਚ ਦੋ ਦੁਨੀਆਂ ਨੇ, ਇੱਕ ਪਦਾਰਥਵਾਦੀ ਦੁਨੀਆ, ਇੱਕ ਪਦਾਰਥਾਂ ਸੇ ਰਹਿਤ ਦੁਨੀਆ। ਪਦਾਰਥ ਤਿੰਨ ਗੁਣਾਂ 'ਚ ਨੇ, ਜਿੱਥੇ ਆਤਮਾ ਉੱਥੇ ਪਦਾਰਥ ਨੇ ਅਨੁਭਵ। ਨਹੀਂ ਤਾਂ ਹੁਣ ਜਿਹੜੇ ਮਹਾਤਮਾ ਅਭਿਆਸ ਕਰਦੇ ਨੇ, ਉਹਨਾਂ ਨੂੰ ਪਤਾ ਹੁੰਦਾ, ਜਾਂ ਲਿਖਿਆ ਹੋਇਆ ਜਿਹਨਾਂ ਨੇ ਅਭਿਆਸ ਕਰਕੇ ਇਹ ਅਵਸਥਾ ਪ੍ਰਾਪਤ ਕਰਕੇ, ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਲਿਖ ਵੀ ਦਿੱਤਾ। ਕਈਆਂ ਨੂੰ ਉਹ ਵੀ ਦੱਸ ਦਿੰਦੇ ਹੁੰਦੇ ਨੇ ਵੀ ਇਹ ਫਲਾਣਾ ਜਿਹੜਾ ਬੰਦਾ ਇਹ ਜਗਾਸੂ ਹੈ, ਇਹ ਇਹੀ ਹੈ, ਇਹੀ ਜੀ ਅਵਸਥਾ ਵਾਲਾ। ਦੱਸੋ ਵੀ ਗੁਰੂ ਹੀ ਜਾਂ ਇੱਥੇ ਮਹਾਂਪੁਰਸ਼ਾਂ ਦੇ ਕੋਲ ਕੋਈ ਜਗਾਸੂ ਰਹਿੰਦੇ ਨੇ, ਹਮੇਸ਼ਾ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਰਹਿੰਦੇ ਨੇ, ਤੇ ਫਿਰ ਉਹ ਦੱਸਦੇ ਨੇ ਵੀ ਸਾਡੀ ਸੁਰਤ ਇਸ ਜਗ੍ਹਾ ਚਲੀ ਗਈ। ਉਹ ਕਹਿੰਦੇ ਨੇ ਠੀਕ ਹੈ, ਪਰ ਅਜੇ ਤਾਂ ਉੱਥੇ ਨਹੀਂ ਗਿਆ ਜਿੱਥੇ ਜਾਣਾ ਚਾਹੀਦਾ। ਇਹ ਪਤਾ ਕਿਹਨੂੰ ਹੈ? ਇਹ ਮਹਾਂਪੁਰਸ਼ਾਂ ਨੂੰ, ਉੱਥੇ ਗਏ ਨੇ, ਸਾਰਾ ਰਸਤਾ ਉਹਨਾਂ ਦਾ ਤੈਅ ਕਰਿਆ ਹੈ। ਕਹਿੰਦਾ ਪੁੱਛਣਾ? ਕਹਿੰਦਾ ਹਾਂ, ਮੈਨੂੰ ਬਾਦਸ਼ਾਹ ਨੇ ਘੱਲਿਆ। ਪਹਿਲੇ ਚੰਗਾ ਫਿਰ ਸਵੇਰੇ ਉਹ ਕਰੀ, ਇੱਕ ਤਾਂ ਮਸ਼ਕ ਜਾਈ ਪਾਣੀ ਦੀ, ਇੱਕ ਢਾਈ ਗਜ ਕੋਰਾ ਕੱਪੜਾ ਜਾਈ, ਮੈਂ ਤੈਨੂੰ ਫਿਰ ਦੱਸ ਦਿਆਂਗਾ ਇਸ ਮਹੀਨੇ ਕੀ। ਸਵੇਰ ਹੋਈ ਤੇ ਜਿਹੜਾ ਸਰਮਦ ਸੀ ਉਸਨੂੰ ਸਜ਼ਾ ਕੀ ਦਿੱਤੀ ਹੋਈ ਸੀ? ਰੰਗ ਜੇਬ ਦੀ 100 ਕੋਟਲਾ ਉਹਦੇ ਪਿੱਠ ਤੇ ਰੋਲ ਦੀ, ਰੋਜ਼ 100 ਕੋਟਲਾ, ਤੇ ਇੱਕ ਸਟਾਪ ਨੂਣ ਇੱਕ ਪਿਆਲਾ ਪਾਣੀ ਦਾ ਉਸਨੂੰ ਮਿਲਦਾ ਸੀ ਰੋਜ਼ ਦਾ। ਜੇ ਆਪਣੇ ਦੇ ਵਿੱਚ ਕੋਈ ਸ਼ਕਤੀਆਂ ਨੇ, ਜੇ ਆਪਾਂ ਨੂੰ ਕੋਈ ਹੱਥ ਲਾ ਦੇਵੇ, ਸਾਰਾ ਟੱਬਰ ਮਾਰ ਦਾਂਗੇ, ਉਹਦਾ ਸਾਰਾ ਟੱਬਰ ਮਾਰ ਦਾਂਗੇ। ਆਪਣੇ ਅੰਦਰ ਸਬਰ ਸ਼ੁਕਰ ਨਹੀਂ ਹੈ, ਜਲਣ ਸ਼ਕਤੀ ਨਹੀਂ ਆਪਣੇ ਅੰਦਰ, ਇਸ ਤਰ੍ਹਾਂ ਦਾ ਮਸ਼ਕਾਲਾ ਆ ਗਿਆ, ਕੋਰਾ ਕੱਪੜਾ ਢਾਈ ਦਾ ਜਲਾਂਦਾ ਉਹਦਾ ਡੂੜਿਆ ਕਿ ਸੰਗਲਾਂ ਦਾ, ਕਹਿਣ ਲੱਗਿਆ ਮੇਰੇ ਉੱਤੇ ਮਸ਼ਕ ਡੋਲ ਤੋਂ ਪਾਉਣੀ ਸਰਬੱਤ ਤੇ ਡੋਲ ਦਿੱਤੇ, ਉਹ ਕੋਰਾ ਕੱਪੜਾ ਲੈ ਕੇ ਲੱਕ ਨੂੰ ਬੰਨ ਲਿਆ। ਫਿਰ ਕੀ ਹੋਇਆ, ਉਹ ਕੋਲ ਖੜਾ ਜਿਹੜਾ ਰੂਮ ਬਾਦਸ਼ਾਹ ਦਾ ਵਜ਼ੀਰ ਹਨ, ਤੇ ਫਿਰ ਕੋਠੜੇ ਮਾਰਨ ਲਿਆ, ਉਹਨਾਂ ਨੇ 100 ਕੋਠੜਾ ਮਾਰਿਆ ਢੂਹੇ ਦੇ ਵਿੱਚ ਦੇ ਲੋ ਕੋਠੜਾ। ਤੇ ਜਦ ਕੋਠੜੇ ਮਾਰਦੇ ਨਾ ਕੋਠੜੇ, ਤਾਂ ਫਿਰ ਉਹ ਜਿਹੜਾ ਵਜ਼ੀਰ ਆ ਉਹਨੇ ਕੀ ਦੇਖਿਆ, ਅਸਮਾਨ ਦੇ ਵਿੱਚ ਸ਼ਕਤੀਆਂ ਹੱਥ ਬੰਨੀ ਖੜੀਆਂ, ਹੱਥ ਬੰਨੀ। ਉਹ ਸਰਮੱਦ ਦਾ ਕੀ, ਉਹ ਇਸ਼ਾਰਾ ਕਰਦਾ ਉਂਗਲੀ ਦਾ, ਨਹੀਂ ਹੁਕਮ ਚ ਚੱਲਦੀਆਂ ਨੇ ਸਾਰੀ ਪ੍ਰਕਿਰਤੀ ਮਹਾਤਮਾ ਦੇ ਹੁਕਮ ਚ ਚੱਲਦੀ ਹੈ। ਜਿਵੇਂ ਰੋਰਾਜ ਜੀ ਹਰੀਜਨਾਂ ਦੇ ਬਿਆਦਰੀ ਦੇ ਹੋਏ ਨੇ, ਕੁੰਭ ਲੱਗਿਆ ਹੋਇਆ ਸੀ, ਪ੍ਰੇਮੀ ਜਾਂਦੇ ਸੀ, ਕਹਿਣ ਲੱਗੇ ਪ੍ਰੇਮੀ ਕਿੱਥੇ ਨੂੰ ਜਾਂਦੇ ਹੋ, ਕਹਿੰਦੇ ਸੀ ਕੁੰਭ ਜਾ ਹਰਿਦੁਆਰ ਨੂੰ ਜਾਂਦੇ। ਰਘੁਰਾਜ ਜੀ ਕਹਿੰਦੇ ਲਓ ਮੇਰੀ ਕਦਮਰੀ ਲੈ ਦਿਓ, ਉੱਥੇ ਭੇਟ ਕਰ ਦਿਓ, ਮੇਰਾ ਵੀ ਮੁੱਲਦਾਨ ਹੋ ਜਾਵੇਗਾ। ਪਰ ਗੱਲ ਸੁਣ ਲਓ, ਗੱਲ ਪਾਣੀ ਚ ਨਾ ਸਿੱਟ ਦਿਓ ਕਿਤੇ, ਮੇਰੀ ਹੱਕ ਦੀ ਕਿਰਤਾ, ਮੈਂ ਕੋਈ ਠੱਗੀ ਬੱਗੀ ਲਾ ਨਹੀਂ ਲਈ ਹੈ, ਜੁੱਤੀਆਂ ਕੱਢਦਾ ਤੇ ਆਪਣੇ ਫਿਰ ਪੈਸੇ ਲੈਣਾ, ਟੱਬਰ ਪਾੜਦਾ ਤੇ ਨਾਲੇ ਪਰਮੇਸ਼ਵਰ ਦੀ ਬੰਦਗੀ ਕਰਦਾ। ਬੜੋ ਪ੍ਰੇਮ ਨਾਲ ਉਹ ਕਹਿੰਦਾ
Thank you.
ਨਾਨਕ ਦਾ ਮਾਲਕ ਔਰ ਜੁੱਤੀਆਂ ਗਣਦਾ ਕਰੋ ਜਿਹੜਾ ਬਣ ਗਿਆ ਗਿਆ ਨਾ ਆਤਮਦਰਸ਼ੀ ਉਹਦੀ ਪਰਕ ਇਹੀ ਆ ਉਹ ਕਿਸੇ ਵਸਤੂ ਦਾ ਫੁਰਨਾ ਨਹੀਂ ਕਰਦਾ ਹੁਣ ਇੰਨੀ ਤਾਕਤ ਦਾ ਮਾਲਕ ਰਵਦਾਸ ਜੀ ਉਹ ਤਾਂ ਕੋਠੀਆਂ ਪਾ ਲੈਂਦਾ ਤਾਂ ਫਿਰ ਬਣ ਗਿਆ ਜੀ ਫਿਰ ਤਾਂ ਜੀਵ ਕੋਠੀ ਚ ਹੀ ਆ ਗਿਆ ਜਿਹੜਾ ਬ੍ਰਹਮ ਗਿਆਨੀ ਆ ਉਸਨੂੰ ਫੁਰਨਾ ਨਹੀਂ ਹੁੰਦਾ ਹੈ ਬਸ ਪਰਖ ਕੇ ਦੇਖ ਲਓ ਗੁਰੂ ਸਾਹਿਬ ਨੇ ਵੀ ਲਿਖ ਦਿੱਤਾ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਹੁਣ ਆਪਾਂ ਆਪਣੇ ਮਨ ਕਿੰਨੀ ਦੇਖ ਲਓ ਸੋਨਾਰ ਮਿੱਟੀ ਆਪਣੀ ਦ੍ਰਿਸ਼ਟੀ ਚ ਇੱਕੋ ਜਿਹਾ ਜੇ ਆਪਣੇ ਇੱਥੇ ਕੋਲ ਸੋਨਾ ਪਿਆ ਹੋਵੇ ਨਾ ਆਲੇ ਦੁਆਲੇ ਨੂੰ ਦੇਖ ਕੇ ਮੁੱਠੀ ਚ ਚੱਕ ਕੇ ਜੇਲ੍ਹ ਚ ਪਾ ਦਾਂਗੇ ਵੀ ਕੋਈ ਦੇਖ ਨਾ ਲਵੇ ਦ੍ਰਿਸ਼ਟੀ ਤਾਂ ਕਿਤੇ ਰਹੇਗੀ ਉਹ ਗੱਲ ਤਾਂ ਔਰ ਇਸ ਤਰ੍ਹਾਂ ਦੇ ਨਾਲ ਇਹੀ ਜੀ ਵਾਸਤਾ ਹੁੰਦੀ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਜੇ ਉਹ ਪਦਾਰਥਵਾਦੀ ਹੋਵੇ ਫਿਰ ਤਾਂ ਆਪਣੇ ਵਰਗ ਹੀ ਹੋਵੇ ਫਿਰ ਉਹਨਾਂ ਚਾਰ ਆਪਣੇ ਚ ਕੀ ਫਰਕ ਹੋਇਆ ਕਈ ਪ੍ਰੇਮੀ ਉਹਨਾਂ ਦਾ ਸਰੀਰ ਦਾ ਜੋ ਕਿਰਿਆ ਸੀ ਉਸ ਨੂੰ ਦੇਖ ਕੇ ਹੀ ਘਿਰਨਾ ਕਰਿਆ ਕਰਨ ਰਵਿਦਾਸ ਜੀ ਨੇ ਫਿਰ ਸ਼ਬਦ ਵੀ ਉਚਾਰਨ ਕਰਿਆ ਗੁਰਬਾਣੀ ਦੇ ਵਿੱਚ ਹੈ ਦਾਰਦ ਦੇਖ ਸਭ ਕੋ ਹਸਾ ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿੱਧ ਕਰ ਤਲਾ ਸਭ ਕਿਰਪਾ ਤੁਮਾਰੀ ਹੈ ਨਿਰਾਕਾਰ ਵਾਹਿਗੁਰੂ ਇਹ ਅਣਜਾਣ ਲੋਕ ਨੇ ਤਾਂ ਹੀ ਇਹਨਾਂ ਦਾ ਅਸੀਂ ਗੁੱਸਾ ਨਹੀਂ ਕਰਦੇ ਮਹਾਤਮਾ ਤਾਂ ਹੀ ਇਹਨਾਂ ਗੁੱਸਾ ਕਰਦੇ ਨੇ ਜਿਹੜੇ ਗਾਲਾਂ ਕੱਢੀ ਜਾਂਦੇ ਨੇ ਮਹਾਤਮਾ ਨੂੰ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਸੁਭਾਅ ਹੀ ਇਹ ਹੈ ਸਾਡਾ ਸੁਭਾਅ ਹੋਰ ਹੈ ਆਪਾਂ ਆਪਣੇ ਸੁਭਾਅ ਜੇ ਮਨਜ਼ੂਰ ਹੁੰਦਾ ਆਦਮੀ ਜਿਵੇਂ ਇੱਕ ਦਰਿਆ ਦੇ ਕਿਨਾਰੇ ਮਹਾਤਮਾ ਤੁਰਿਆ ਜਾਂਦਾ ਇਹ ਜੀ ਵਸਤਾ ਵਾਲਾ ਉਹ ਹਰ ਇੱਕ ਦਾ ਭਲਾ ਚਾਹੁੰਦਾ ਬ੍ਰਹਮ ਗਿਆਨੀ ਅਸੀਂ ਨਹੀਂ ਚਾਹੁੰਦੇ ਹਾਂ ਸਾਡੇ ਚੋਂ ਆ ਜਾਵੇ ਗੱਲ ਫਿਰ ਸ਼ਾਇਦ ਉਹ ਲਾਗੂ ਹੋ ਜਾਵੇ ਵਰਨਾ ਨਹੀਂ ਹੋਵੇ ਬ੍ਰਹਮ ਗਿਆਨੀ ਹਰ ਇੱਕ ਦਾ ਭਲਾ ਚਾਹੁੰਦਾ ਗੁਰੂ ਉਹ ਤਾਂ ਆਪਣੇ ਦੁਸ਼ਮਣਾਂ ਦਾ ਵੀ ਭਲਾ ਚਾਹੁੰਦਾ ਇਹ ਤਾਂ ਅਸੀਂ ਮਹਾਰਾਜ ਤੇ ਸੁਣੀਆਂ ਜਾਂ ਗੱਲਾਂ ਤੁਹਾਨੂੰ ਦੱਸਦੇ ਹਾਂ ਕਈ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਸੀਗੇ ਇਸ ਵਸਤਾ ਦੇ ਮਾਲਕ ਤਾਂ ਹੀ ਤਾਂ ਸਾਨੂੰ ਕਹਿੰਦੇ ਸੀ ਉਹ ਕਹਿੰਦੇ ਜੇ ਕਿਸੇ ਤੇ ਕੋਈ ਪਰਉਪਕਾਰ ਕਰ ਦੇਵੇ ਨਾ ਉਹਨੂੰ ਯਾਦ ਨਾ ਕਰੇ ਫਿਰ ਆਪਾਂ ਤਾਂ ਫਿਰ ਅਖਬਾਰਾਂ ਚ ਕੱਢ ਦਿੰਦੇ ਹਾਂ ਰੇਪ ਜਿਹੜਾ ਕੋਈ ਆਉਂਦਾ ਜੀ ਮੈਂ ਫਲਾਨੇ ਦਾ ਭਲਾ ਕਰਦਾ ਫਲਾਨੇ ਨੂੰ ਵਾਹ ਕਰਦਾ ਮੈਂ ਵਾਹ ਕਰਦਾ ਕਹਿੰਦੇ ਜੇ ਕੋਈ ਦੁਸ਼ਮਣੀ ਕਰੇ ਉਹਦੀ ਉੱਥੇ ਹੀ ਭੁਲਾ ਦੇਵੇ ਬਸ ਇਹਨੂੰ ਬ੍ਰਹਮ ਗਿਆਨੀ ਕਹਿੰਦੇ ਦੇਖ ਲਓ ਜੇ ਆਪਣੇ ਹਿੰਦ ਰਹਿ ਗਈ ਤਦ ਆਪਾਂ ਬ੍ਰਹਮ ਗਿਆਨੀ ਹਾਂ ਤੇ ਨਹੀਂ ਫਿਰ ਆਪਾਂ ਠੀਕ ਹੈ ਕੋਸ਼ਿਸ਼ ਕਰੀ ਚਲੋ ਆਹ ਜਨਮ ਨਹੀਂ ਅਗਲੇ ਚ ਆਜੂ ਆਊ ਜਰੂਰ ਜਿਹੜਾ ਲੱਗਿਆ ਹੋਇਆ ਜਿਹੜਾ ਬੱਚਾ ਪੜ੍ਹਨ ਲੱਗ ਗਿਆ ਨਾ ਡਿਗੜ ਰਾਤੇ ਨਾਲ ਇੱਕ ਦਿਨ ਟਾਈਮ ਆਵੇਗਾ ਇੰਨੇ ਦੀ ਡਿਗਰੀ ਲੈ ਕੇ ਕਾਲਜ ਦੇ ਵਿੱਚੋਂ ਨਿਕਲ ਜਾਵੇਗਾ ਫਿਰ ਵੀ ਉਹਨੇ ਕਾਲਜ 'ਚ ਜਾਣਾ ਉਹ ਇਸ ਤਰ੍ਹਾਂ ਦੇ ਨਾਲ ਰਵਿਦਾਸ ਜੀ ਕਹਿੰਦੇ ਨੌ ਡਿੱਗੀਆਂ 18 ਸਿੱਧੀਆਂ ਸਾਡੀ ਹਥੇਲੀ ਦੇ ਵਸਤੀਆਂ ਨੇ ਪਰ ਸਾਨੂੰ ਫੁਰਨਾ ਹੀ ਨਹੀਂ ਇਸ ਨੂੰ ਬ੍ਰਹਮ ਗਿਆਨੀ ਕਹਿੰਦੇ ਉਹ ਸਾਡੀ ਦਿੱਤੀ ਦੌੜੀ ਕਹਿੰਦੇ ਜਿਹੜਾ ਸੁਣ ਲਓ ਭਾਈ ਪਾਣੀ ਕਿਵੇਂ ਸਿੱਧ ਲਓ ਕਿਤੇ ਉੱਥੇ ਖੜ ਕੇ ਆਵਾਜ਼ ਦਿਓ ਹੈ ਮਾਤਾ ਗੰਗਾ ਰਵਿਦਾਸ ਜੀ ਨੇ ਇੱਕ ਦਮੜੀ ਦਿੱਤੀ ਹੈ ਵੀ ਜੇ ਤਾਂ ਹੱਥ ਕੱਢ ਕੇ ਲਵੇਗੀ ਤਾਂ ਦਵਾਂਗੇ ਨਹੀਂ ਉਹ ਕਹਿੰਦਾ ਮੇਰੀ ਮੋੜ ਲੈ ਮੋੜ ਲੈ ਉਹ ਖੈਰ ਉੱਥੇ ਚਲੇ ਗਏ ਸਾਰੇ ਇੱਕੋ ਜਿਹੇ ਬੰਦੇ ਨਹੀਂ ਹੁੰਦੇ ਤੈਨੂੰ ਬਹੁਤ ਤਾਂ ਬਹੁਤ ਹੋਸ਼ੇ ਬੰਦੇ ਨੇ ਹੋਸ਼ੇ ਕੀ ਪਤਾ ਰੱਬ ਕਿੱਥੇ ਵਸਦਾ ਪਤਾ ਕਿਸੇ ਨੂੰ ਤਾਂ ਹੀ ਇਹ ਦੱਸਿਆ ਨਾ ਵੀ ਭੈ ਦੇ ਵਿੱਚ ਵਸਣਾ ਚਾਹੀਦਾ ਭੈ ਦੇ ਵਿੱਚ ਪਤਾ ਨੀ ਕੱਲ ਨੂੰ ਕੀ ਹੋ ਜਾਣਾ ਤੈਨੂੰ ਕੋ ਬੜੋ ਬਰੇ ਨਾਲ ਚੀਜ਼ ਇਹ ਸਭ ਬੁਲਾ ਦਿੰਦੇ ਨੇ ਚੀਜ਼ ਮਾਰ ਦਿੰਦੇ Thank you. ਦੇਸ਼ਾਂ ਹਰ ਇੱਕ ਦਾ ਭਲਾ ਚਾਹੁੰਦੇ ਨੇ ਭਲਾ। ਉਹ ਮਹਾਤਮਾ ਤੁਰੇ ਜਾਂਦੇ ਨੇ ਦਰਿਆ ਦੇ ਕਿਨਾਰੇ ਕਿਨਾਰੇ, ਤਾਂ ਪਾਣੀ ਦੇ ਵਿੱਚ ਬਿੱਛੂ ਉੱਡਿਆ ਆਉਂਦਾ, ਬਿੱਛੂ ਜ਼ਹਿਰੀਲਾ ਜਾਨਵਰ ਹੁੰਦਾ। ਮਹਾਤਮਾ ਨੇ ਸੋਚਿਆ ਵੀ ਇਹ ਗਰੀਬ ਜਾਨਵਰ ਹੈ, ਮਰ ਜਾਵੇਗਾ, ਇਹਨੂੰ ਬਾਹਰ ਕੱਢ ਦੀ। ਜਾ ਹੱਥ ਪਾਇਆ ਕਰਨ, ਉਹ ਫਿਰ ਡੰਗ ਮਾਰਿਆ ਕਰੇ, ਹੱਥ ਕੰਬ ਜਾ ਕਰੇ, ਫਿਰ ਵਿੱਚ ਡਿੱਗ ਪਿਆ ਕਰੇ। ਦੋ ਚਾਰ ਗੇਲ ਉਸਨੂੰ ਹੱਥ ਪਾਇਆ ਤੇ ਡੰਗ ਮਾਰ ਮਾਰ ਕੇ ਹੱਥ ਕਾਲਾ ਕਰਤਾ। ਫਿਰ ਉਹਨੂੰ ਇੱਕ ਕੋਈ ਪ੍ਰੇਮੀ ਆ ਗਿਆ, ਕਹਿੰਦੇ ਮਹਾਂਪੁਰਸ਼ੋ ਕੀ ਕਰਦੇ ਆ ਤੁਸੀਂ? ਕਹਿੰਦੇ ਕਿ ਵੀ ਆਹ ਗਰੀਬ ਜਾਨਵਰ ਹੈ, ਇਹਨੂੰ ਕੱਢ ਕੇ ਬਾਹਰ ਰੱਖਦੇ ਹਾਂ। ਕਦੇ ਗਰੀਬ ਆ ਇਹ, ਦੰਦ ਪਾਲਾ ਆ ਗਿਆ, ਹੁਣ ਉਹ ਆਪਣਾ ਪਦ ਇਜ਼ਹਾਰ ਕਰੂਗਾ। ਮਹਾਤਮਾ ਆਪਣਾ ਕਰਦੇ ਨੇ, ਨਿਰਦੰਦ ਆ ਇਹਨਾਂ ਦਾ ਪੱਖ ਹੋ ਗਿਆ। ਮਹਾਂਪੁਰਸ਼ੋ ਇਹ ਤਾਂ ਬਿੱਛੂ ਆ, ਕਿਉਂ ਕੱਢਦੇ ਇਹਨੂੰ ਤੁਸੀਂ? ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਹੱਥ ਕਾਲਾ ਕਰਦਾ ਨੇ ਡੰਗ ਮਾਰ ਮਾਰ ਕੇ? ਸਿੱਟੋ ਤੁਸੀਂ ਇਹਨੂੰ ਬਣਾ। ਤੀਰ ਜਿਸੇ ਬੋਲੇ ਤੀਰ, ਕਹਿਣ ਲੱਗੇ ਵੀ ਪ੍ਰੇਮੀਆਂ ਇਹ ਤਾਂ ਸੁਭਾਅ ਨੇ, ਆਪੋ ਆਪਣੇ ਪ੍ਰਕਿਰਤੀ ਦੇ ਹੁੰਦੇ ਨੇ ਸੁਭਾਅ। ਕਈ ਤਾਂ ਗ੍ਰਿਸ਼ਟੀ ਬਹੁਤ ਮਹਾਂਪੁਰਸ਼ਾਂ ਵਰਗੇ ਨੇ, ਕਈ ਮਹਾਂਪੁਰਸ਼ ਬੜਬੜ ਖਾਂਦੇ ਨੇ ਤੈਨੂੰ ਦੋ, ਇਹ ਪ੍ਰਕਿਰਤੀ ਹੁੰਦੀ ਹੈ। ਇਸ ਤਰ੍ਹਾਂ ਨਾਲ ਕਹਿੰਦੇ ਵੀ ਸੁਣ, ਇਹਦਾ ਸੁਭਾਅ ਆ ਡੰਗ ਮਾਰਨ ਦਾ, ਸਾਡਾ ਸੁਭਾਅ ਆ ਪਰਉਪਕਾਰ ਕਰਨ ਦਾ। ਜਦ ਇਹ ਆਪਣਾ ਸੁਭਾਅ ਨਹੀਂ ਛੱਡਦਾ, ਫਿਰ ਮੈਂ ਜੋ ਆਪਣਾ ਸੁਭਾਅ ਛੱਡਦੇ ਦੇਖਣ ਗਿਆਨੀਆਂ ਦੀ। ਔਰ ਇਸ ਤਰ੍ਹਾਂ ਦੇ ਨਾਲ ਰਮਦਾਸ ਜੀ ਨੇ ਕਹਿੰਦੇ ਭਾਈ ਮੇਰੀ ਮੋੜ ਲਿਆਇਓ, ਜੇ ਨਾ ਲਈ ਉਹਨੇ ਹੱਥ ਕੱਢ ਕੇ। ਹੁਣ ਉਹ ਤੁਰੇ ਫਿਰ ਚਲੋ, ਆਪਾਂ ਉਹ ਗੱਲ ਕਹਿੰਦੀ ਨਹੀਂ, ਉਹ ਜਵਾਨਾ ਗਿਆ ਹੈ ਜੀ, ਜਦ ਕੋਈ ਗੁੱਸਾ ਨਹੀਂ ਸੀ ਕਰਦਾ ਹੁੰਦਾ। ਅੱਜ ਕੱਲ੍ਹ ਤਾਂ ਗੁੱਸਾ ਕਰਦੇ ਵੀ ਦੁਆ ਨਾ ਲੈ ਲਵੇ, ਅੱਗੇ ਸੁਣਾ ਖੁਸ਼ ਹੁੰਦੇ ਦੀ ਦੁਆ ਨਾ ਲੈ ਤੇ ਸਰ। ਉਹ ਵੱਧ ਘੱਟ ਬੋਲੇ ਰਮਦਾਸ ਜੀ ਵੀ ਫਲਾਨਾ ਝਿਣਕਾ ਹੈ, ਇਹ ਜੀ ਦਮੜੀ ਲੋਕ ਵੀ ਲੱਗਾ, ਹੋਰ ਤਾਂ ਨਹੀਂ ਫਿਰਦੀ ਆ ਦੁਨੀਆ। ਕਈ ਚੰਗੇ ਵੀ ਸੀ ਵਿੱਚ, ਕਹਿੰਦੇ ਵੀ ਕੀ ਬਦਲਾਵ ਕਿੱਥੇ ਵੱਜਦਾ। ਸਾਡੀ ਨੂੰ ਫੜਾਈ ਦੀ ਡੰਗਰੀ ਲੈ ਗਏ, ਗੰਗਾ ਤੇ ਚਲੇ ਗਏ, ਬਹੁਤ ਦੁਨੀਆਂ ਰਾਜੇ ਆਣੇ ਰਾਣੀਆਂ ਨੂੰ ਦਾਨ ਕਰਦੇ ਨੇ, ਕੋਈ ਵਜ਼ੀਰਾਂ ਨੂੰ ਪਾਪਾ, ਕੋਈ ਗਹਿਣੇ ਛੱਡਦੇ ਨੇ ਗੰਗਾ ਦੇ ਵਿੱਚ, ਬਾਣੀ ਤੁਹਾਨੂੰ ਮਾਰ ਦੇਵੇ ਸੂਰਜ ਗੱਜੇ ਨੂੰ। ਔਰ ਇਸ ਤਰ੍ਹਾਂ ਦੇ ਨਾਲ ਉਹ ਖੜ ਗਏ ਜਾ ਕੇ ਹੁਣ ਸਾਰੇ, ਕਹਿਣ ਲੱਗੇ ਵੀ ਉਹ ਜਿਹੜੇ ਕਹਿੰਦੇ ਰਮਦਾਸ ਜੀ ਨੇ ਦਮੜੀ ਦਿੱਤੀ ਸੀ, ਮਾਰ ਹੁਣ ਗੰਗਾ ਨੂੰ ਹਾਕ, ਦੇਖੀ ਹੱਥ ਕੱਢ ਕੇ ਲੈਂਦੀ ਹੈ। ਉਸਨੇ ਕਿਹਾ ਹੈ ਮਾਤਾ ਗੰਗਾ, ਰਮਦਾਸ ਜੀ ਨੇ ਇੱਕ ਦਮੜੀ ਦਿੱਤੀ ਹੈ ਤੈਨੂੰ, ਤੂੰ ਵੀ ਸਿੱਟਣੀ ਪਾਣੀ ਦੇ ਵਿੱਚ। ਉਸਨੇ ਕਿਹਾ ਜੇ ਗੰਗਾ ਹੱਥ ਕੱਢ ਕੇ ਲਵੇਗੀ ਨਾ, ਫਿਰ ਹੱਥ ਤੇ ਰੱਖ ਦੇ ਉਹਨਾਂ ਦੇ। ਉਸ ਜਦ ਉਹਨੇ ਆਵਾਜ਼ ਮਾਰੀ ਮਾਤਾ ਜੀ ਆ ਲਓ ਦਮੜੀ, ਪਾਣੀ ਹਿੱਲਣ ਲੱਗ ਗਿਆ। ਉਹ ਜਿਹੜੇ ਕਿ ਉਹਨਾਂ ਦੇ ਮੂੰਹ ਉੱਤੇ ਰਹਿ ਗਏ ਸੀ ਟਿੱਚਣਾ ਕਰਦੇ ਸੀ, ਰਮਦਾਸ ਜੀ ਨੂੰ ਪਾਣੀ ਹਿੱਲਣ ਲੱਗ ਗਿਆ। ਤੇ ਫਿਰ ਇੱਕ ਕੂਹਣੀਆਂ ਥਾਈ ਬਾਂਹ ਨਿਕਲੀ, ਚੂੜਾ ਜਿਹੜਾ ਜਗਮਗ ਜਗਮਗ ਕਰਦਾ, ਹੀਰੇ ਜੜੇ ਹੋਏ ਵਿੱਚ ਆਵਾਜ਼ ਆਈ, ਸਾਰਾ ਸਰੀਰ ਨਹੀਂ ਦਿਖਾਇਆ। ਲਿਆ ਭਾਈ ਰਮਦਾਸ ਜੀ ਦੀ ਦਮੜੀ ਮੇਰੇ ਹੱਥ ਤੇ ਰੱਖ ਦੇ, ਹੱਥ ਤੇ ਰੱਖਤੀ। ਉਹ ਬਾਂਹ ਲੋਕ ਦੀ ਫਿਰ ਹੋਰ ਬਾਂਹ ਨਿਕਲੀ, ਉਸੇ ਤਰ੍ਹਾਂ ਉਹਦੇ ਚੂੜਾ ਪਾਇਆ ਤੇ ਫਿਰ ਇੱਕ ਕੰਗਣਾ ਦੀ ਜੋੜੀ, ਹੀਰੇ ਪੰਨੇ ਬਹੁਤ ਕੁਸ਼ਲ ਦੇ ਵਿੱਚ ਤੀਰਾ ਲਿਖਿਆ ਚੜਿਆ ਹੋਇਆ। ਆਵਾਜ਼ ਆਈ, ਲਓ ਭਾਈ ਦਮੜੀ ਦੇਣ ਵਾਲੇ ਰਮਦਾਸ ਜੀ ਦੀ, ਆਹਾ ਮੇਰੀ ਕੰਗਣਾ ਦੀ ਜੋੜੀ ਰਮਦਾਸ ਜੀ ਨੂੰ ਭੇਟ ਕਰ ਦਿਓ ਜਾਂਦੇ ਹੋਏ। ਫੜ ਲਈ ਜੀ ਉਹਨਾਂ, ਚਾਹੇ ਜੀ ਸਿੱਧੇ ਸਾਧੇ ਲੋਕ ਹੁੰਦੇ ਸੀ, ਕਹਿੰਦੇ ਵੀ ਸਾਡਾ ਤਾਂ ਰਸਤਾ ਇੱਧਰ ਨੂੰ, ਤੂੰ ਇੱਧਰੇ ਜਾਣਾ, ਤੂੰ ਦੇ ਦੇਈ। ਉਹ ਬੇਈਮਾਨ ਹੋ ਗਿਆ, ਉਹਨੇ ਜਾ ਰਮਦਾਸ ਨੂੰ ਕਿਹੜਾ ਪਤਾ, ਇਹ ਨਾ ਮਾਤਾ ਨੂੰ ਕਹਿੰਦੇ ਇਹਨਾਂ ਨੂੰ ਕਿਹੜਾ ਪਤਾ, ਕਈ ਗੁਰੂਆਂ ਨੂੰ ਵੀ ਕਹਿੰਦੇ ਸੀ ਇਹਨਾਂ ਨੂੰ ਕਿਹੜਾ ਪਤਾ, ਹੁੰਦਾ ਦਾ ਸਭ ਕੁਛ ਪਤਾ, ਉਹਦਾ ਤੇਰੀ ਸ਼ਰਧਾ ਦੇ ਵਿੱਚ ਫਰਕ ਹੋਇਆ। ਆਹ ਇਸ ਤਰ੍ਹਾਂ ਦੇ ਨਾਲ ਰਮਦਾਸ ਜੀ ਸ਼ਬਰੀ ਸੀ, ਰਮਦਾਸ ਜੀ ਦੀ ਕਹਿੰਦੇ ਆ ਸ਼ਬਰੀ ਚਿੱਟਾ ਮੇਰੇ ਭਾਈ, ਉਹਨੇ ਡੰਗ ਤਾਂ ਰਮਦਾਸ ਜੀ ਨੇ ਦੇਖੀ, ਉਹ ਕੰਗਣਾ ਦੀ ਜੋੜੀ
ਜੇ ਆਪਾਂ ਨੂੰ ਮਿਲ ਜਾਵੇ ਕੰਗਣਾ ਦੀ ਜੋੜੀ ਦੇਖੋ ਕਿ ਟੱਬਰ ਕਿਵੇਂ ਟੱਪਦਾ, ਕੋਈ ਖਿਆਲ ਨਹੀਂ ਕਰਿਆ ਉਹਨਾਂ ਨੇ। ਘਰ ਹੌਲੀ 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 ਜਦ ਟਿਕਟਕਾ ਜਿਹਾ ਹੋ ਗਿਆ, ਭਾਵ ਕੇ ਜਾਣੀ ਜਿਹੜੀ ਪ੍ਰਕਿਰਤੀ ਹੈ ਨਾ ਸਾਰੀ ਮਹਾਂਪੁਰਸ਼ਾਂ ਦੇ ਹੁਕਮ ਦੇ ਵਿੱਚ ਚੱਲਦੀ ਹੈ। ਸੁਰਮਤ ਫਕੀਰ ਕਹੋ ਕੋਟੜਾ ਲੱਗਦਾ ਸੌ ਪਿੱਠ ਤੇ, ਤਾਂ ਸਾਰੀ ਸ਼ਕਤੀ ਦੇਖੀ ਉਸਨੇ ਜਿਹੜਾ ਵਜ਼ੀਰ ਖੜਾ ਸੀ। ਫਿਰ ਆ ਦਿਓ ਸਟਾਂਗ ਲੂਣ ਹੱਥ ਦੇ ਉੱਤੇ ਰੱਖ ਦਿੱਤਾ, ਉਹ ਇੱਕ ਪਿਆਲੀ ਪਾਣੀ ਦੀ ਫੜਾ ਦਿੱਤੀ ਸਰਮਦ ਨੂੰ, ਮੂੰਹ ਜ਼ਰੂਰ ਸਿੱਟ ਕੇ ਉੱਤੋਂ ਦੀ ਕੁੱਟ ਵਰ ਕੇ ਅੰਦਰ ਰਖਾ ਲਈ। ਕਹਿੰਦੇ ਸਰਮਦ ਕਹਿੰਦਾ ਸ਼ੁਕਰ ਆ ਪਰਮੇਸ਼ਰ, ਸ਼ੁਕਰ ਹੈ ਕਹਿੰਦਾ, ਅਤੇ ਉਹ ਤਾਂ ਚਲੇ ਗਏ ਕੋਟੜਾਂ ਵਾਲੇ ਵੀ ਚਲੇ ਗਏ ਸਾਰਾ, ਉਹ ਖੜਾ ਸਵੀਰ ਕਰ ਲਏ। ਕਹਿੰਦਾ ਦੱਸੋ ਜੀ ਮੈਂ ਖੜਾ ਹੀ ਹਾਂ। ਕਹਿੰਦੇ ਅਸੀਂ ਤਾਂ ਪ੍ਰੈਕਟੀਕਲੀ ਤੈਨੂੰ ਉੱਤਰ ਦੇ ਦਿੱਤਾ, ਹੁਣ ਇਹ ਤਾਂ ਗੱਲੀ ਬਾਤੀ ਨਹੀਂ ਪ੍ਰੈਕਟੀਕਲੀ ਦਿੱਤਾ। ਕਹਿੰਦਾ ਜਦ ਮੇਰੇ ਕੋਟੜੇ ਲੱਗਦੇ ਸੀ ਤਾਂ ਫਿਰ ਦੇਖਿਆ ਵੀ ਹੈ? ਕਹਿੰਦਾ ਹਾਂ, ਸਾਰਾ ਸਮਾਨ ਸ਼ਕਤੀਆਂ ਦਾ ਭਰਿਆ ਖੜਾ ਸੀ। ਅਤੇ ਫਿਰ ਦੇਖ ਲਾ ਮੈਂ ਫੁਰਨਾ ਨਹੀਂ ਕਰਦਾ, ਔਰੰਗਜ਼ੇਬ ਨੂੰ ਮਾਰ ਦੇਊਗਾ, ਸਾਰੀ ਉਮਤ ਨੂੰ ਇੱਕ ਫੁਰਨੇ ਨਾਲ ਮਾਰ ਸਕਦਾ, ਪਰ ਜੇ ਮੈਂ ਇਹ ਫੁਰਨਾ ਕਰਦਾ ਤਾਂ ਫਿਰ ਵਸਤਾ ਦੇ ਵਿੱਚ ਫਰਕ ਪੈਂਦਾ, ਵਸਤਾ ਦੇ ਵਿੱਚ ਫਰਕ ਪੈਂਦਾ। ਦੇਖੋ ਸਬਰ ਸ਼ੁਕਰ, ਬਈ ਜੇ ਬੰਦਗੀ ਕਰਦਿਆਂ ਕੋਈ ਤਾਕਤ ਅੰਦਰ ਹੋ ਜਾਵੇ ਨਾ, ਕਹਿੰਦੇ ਇਹਨੂੰ ਜਜ਼ਬ ਕਰਕੇ ਰੱਖਦੇ, ਇਹ ਨਹਿਰੇ ਮੈਨੇ ਕਹਿੰਦੇ। ਔਰ ਇਸ ਤਰ੍ਹਾਂ ਦੇ ਨਾਲ ਉਹ ਫਿਰ ਚਲਿਆ ਗਿਆ। ਸਬਰ ਸ਼ੁਕਰ ਹੈ ਜਿਹੜਾ, ਆਓ ਬਾਬਾ ਜਵਾਰਾ ਸਿੰਘ ਜੀ ਸਾਡੀ ਸੰਪਰਦਾ ਦੇ ਵਹਿਰੇ ਹੋ ਗਏ, ਅਤੇ ਮਹਾਰਾਜ ਜਾਰਦੜੀ ਸਮੇਂ ਇਨਸਾਨ ਮਹਾਰਾਜ ਜੀ ਦੇ ਬਾਅਦ ਫਿਰ ਇੱਥੇ ਆ ਗਏ, ਅਤੇ ਬਾਬਾ ਸੁੱਚਾ ਸਿੰਘ ਹੁੰਦਾ ਸੀ ਕਿ ਬਾਬਾ ਕਰਮ ਸਿੰਘ ਮਹਾਰਾਜ ਦਾ ਸੇਵਕ ਸੀਗਾ, ਉਹ ਵੀ ਫੌਜੀ ਸਨ। ਜਦ ਮਹਾਰਾਜ ਜੀ ਫਿਰ ਗੁੱਡੀ ਚੜ੍ਹੀ ਦੁਨੀਆਂ ਦੇ ਵਿੱਚ, ਉਮਰ ਤਾਂ ਛੋਟੀ ਹੀ ਸੀ, ਉਮਰ ਨਹੀਂ ਸੰਬੰਧ ਖਾਂਦੀ ਹੈ ਪਰਮਾਰਥ ਦੇ ਨਾਲ, ਨਹੀਂ ਪਰਮਾਰਥ ਨਾਲ ਤਾਂ ਕਰਨੀ ਸੰਬੰਧ ਖਾਂਦੀ ਆ, ਕਰਨੀ ਹੈ ਜਿਹੜੀ। ਖੈਰ ਉਹ ਆ ਗਏ, ਜਦ ਭੋਰਾ ਵਾਲੇ ਨੂੰ ਅਜੇ ਦੋ ਸਾਲ ਹੋਏ ਸੀ ਸਾਰੇ ਆ ਡੇਰਾ ਬਣੇ, ਅਤੇ ਮੈਨੂੰ ਸੱਦਿਆ ਮਹਾਰਾਜ ਜੀ ਨੇ, ਕਹਿੰਦੇ ਮਹਾਂਪੁਰਸ਼ ਆਏ ਹੋਏ ਨੇ, ਉਹ ਆਉਣਗੇ ਇਸ ਤਰ੍ਹਾਂ ਦੇ, ਤੁਸੀਂ ਨਾਲ ਲਿਆਓ ਬਾਬਾ ਸਤਿਗੁਰ ਜੀ। ਪਗਲੇ ਪਾਸੇ ਬੂਟੀਆਂ ਆਉਂਦਿਆਂ ਦੀ ਅਗਾਈ ਤਾਂ ਵਸਾਈ ਨਹੀਂ ਸੀ, ਅਤੇ ਫਿਰ ਕਹਿਣ ਲੱਗੇ ਜਦ ਮਹਾਰਾਜ ਨੇ ਕਿਹਾ ਫਿਰ ਮੈਂ ਆਇਆ, ਮਹਾਂ ਮਹਾਰਾਜ ਜੀ ਆ ਜਾਓ, ਬਾਬਾ ਸੁੱਚਾ ਸੋ ਬੈਠਾ, ਨਾ ਕੋਈ ਦਰੀ ਨਾ ਕੋਈ ਹੋਰ ਲੀਲਾ, ਅਤੇ ਬੱਬੜ ਦਾ ਮੰਜਾ ਅੜਕੜੀਆਂ ਕੱਠਾਂ ਉਹਦੇ 'ਤੇ ਬੈਠੇ ਨੇ। ਉਹ ਜਾਣਦੇ ਸੀ ਬਾਬਾ ਸੁੱਚਾ ਸਿੰਘ, ਉਹ ਜਾਣਦੇ ਸੀ ਉੱਚੀ ਵਰਗਾਨ। ਫਿਰ ਉਹ ਕਹਿਣ ਲੱਗੇ ਬਾਬਾ ਜੀ ਔਰ ਸੰਤਾਂ ਦੇ ਦਰਸ਼ਨ ਕਰਨ ਜਾਣਾ, ਤੁਸੀਂ ਵੀ ਆ ਜਾਓ। ਸਿੱਧੇ ਸਾਧੇ ਸੀ ਬਾਬਾ ਸੁੱਚਾ ਸਿੰਘ, ਕਹਿੰਦਾ ਚੰਗਾ ਚਲੋ ਜੀ, ਮੈਂ ਵੀ ਈਸ਼ਰ ਸਿੰਘ ਦੇ ਦਰਸ਼ਨ ਕਰ ਆਊਂਗਾ, ਈਸ਼ਰ ਸਿੰਘ ਦੇ ਨਾਲ ਤੁਰ ਪਿਆ ਬਾਬਾ ਸੁੱਚਾ ਸਿੰਘ। ਖੜ ਚਵਾਰੇ ਦੇ ਵਿੱਚ ਚੜ੍ਹ ਕੇ ਸਤ ਮਹਾਰਾਜ ਕਹਿੰਦੇ ਥੱਲੇ ਕੁੰਡਾ ਲਾ ਲਏ ਪੌੜੀਆਂ ਨੂੰ, ਮੈਂ ਕੁੰਡਾ ਲਾਇਆ, ਮਹਾਰਾਜ ਜੀ ਉੱਠ ਕੇ ਖੜੇ ਹੋ ਗਏ, ਬਜ਼ੁਰਗ ਸੀ ਨਾ ਬਾਬਾ ਜਵਾਲਾ ਸਿੰਘ। ਖੈਰ ਮਹਾਰਾਜ ਕਹਿੰਦੇ ਤੁਸੀਂ ਸੱਜੇ ਪਾਸੇ ਬੈਠੋ, ਉਹ ਕਹਿੰਦੇ ਮਹਾਰਾਜ ਸਾਡਾ ਤਾਂ ਸੱਜੇ ਪਾਸੇ ਬੈਠਣ ਦਾ ਹੱਕ ਨਹੀਂ ਹੈ, ਇਹ ਜਿਹੜੀ ਤਾਕਤ ਹੈ ਤਾਂ ਬਾਬਾ ਕਰਮ ਸਿੰਘ ਮਹਾਰਾਜ ਦੀ ਹੈ, ਤਾਂ ਤੁਹਾਡੇ ਤੁਹਾਡਾ ਹੱਕ ਹੈ ਨਾ। ਕਹਿੰਦੇ ਜੇ ਤੁਸੀਂ ਬਜ਼ੁਰਗ ਹੋ ਬੈਠ ਜਾਓ, ਕਹਿੰਦੇ ਨਹੀਂ ਸਾਡਾ ਹੱਕ ਨਹੀਂ ਹੈ। ਹਾਂ ਜੇ ਤੁਸੀਂ ਸਾਨੂੰ ਹੁਕਮ ਕਰਦੇ ਹੋ ਨਾ, ਪਰ ਸਾਡਾ ਹੱਕ ਨਹੀਂ ਹੈ ਤੁਹਾਡੇ ਸੱਜੇ ਪਾਸੇ ਬੈਠਣ, ਤਾਂ ਅਸੀਂ ਬਹਿ ਜਾਂਦੇ ਹਾਂ। ਘਰ ਬੈਠੇ ਬੈਠਿਆਂ ਤੋਂ ਫਿਰ ਆਪਣੇ ਮਹਾਰਾਜ ਜੀ ਨੇ ਬਚਨ ਛੇੜਿਆ, ਮੈਂ ਗੋਲੇ ਬੈਠਾ ਜੀ। ਕਹਿੰਦੇ ਬਾਬਾ ਜੀ ਇਹਨੂੰ ਦੱਸੋ, ਸਿੱਖ ਦੇ ਵਿੱਚ ਸ਼ਕਤੀ ਕਿੱਥੇ ਹੁੰਦੀ ਹੈ? ਇਹ ਜਿਹੜਾ ਸਿੱਖ ਹੈ ਨਾ ਜਾਂ ਜਗਿਆਸੂ ਹੈ, ਇਸ ਦੇ ਮਨ ਦੇ ਵਿੱਚ ਸ਼ਕਤੀ ਕਿੱਥੇ ਹੁੰਦੀ ਹੈ? ਕਿੱਥੇ ਗਿਆ ਤੇ ਹੁੰਦੀ ਹੈ ਮਨ 'ਚ ਸ਼ਕਤੀ? ਅਤੇ ਬਾਬਾ ਜਵਾਲਾ ਸਿੰਘ ਬੋਲਿਆ, ਫਿਰ ਕਹਿੰਦਾ ਮਹਾਰਾਜ ਜੀ ਸ਼ਕਤੀ ਤਾਂ ਉਹ ਰਹੀ ਹੈ, ਕਹਿੰਦੇ ਸ਼ਕਤੀ ਤਾਂ ਉਹ ਰਹੀ ਹੈ। ਗੁਰੂ ਸਾਹਿਬ ਨੇ ਲਿਖਿਆ ਨਾ ਸੁਖਮਨੀ ਸਾਹਿਬ ਦੇ ਵਿੱਚ, ਪ੍ਰਭ ਕਹਿ ਸਿਵਰ ਨਿਤ ਸਿੱਧ ਨੌ ਨਿਤ, ਲਿਖਿਆ ਕਿ ਨਹੀਂ? ਫਿਰ ਆਪਣੇ ਮਹਾਰਾਜ ਕਹਿੰਦੇ ਠੀਕ ਹੈ, ਇਹ ਦੱਸੋ ਫਿਰ ਕਿੱਥੇ ਕ ਹੈ? ਉਹ ਦੱਸਣ ਵਾਲੇ ਨੂੰ ਵੀ ਪਤਾ, ਜਿਹੜਾ ਪੁੱਛਦਾ ਉਹਨੂੰ ਵੀ ਪਤਾ ਵੀ ਕਿੱਥੇ ਛੱਡ ਗਿਆ। ਇਹਨੂੰ ਪਤਾ ਜੀ ਉਹ ਕੀ ਪਿੱਛੇ ਦਾ ਕਿੱਥੇ ਛੱਡ ਗਿਆ। ਐਵੇਂ ਪਾਣੀ ਚ ਵਧਾਣੀ ਹੈ, ਸਾਰੀ ਦੁਨੀਆਂ ਪਾਣੀ ਫਿਰਦੀ ਹੈ, ਪਾਣੀ ਚੋਂ ਵੀ ਕਦੇ ਮੱਖਣੀ ਨਿਕਲੀ ਹੈ? ਮੱਖਣੀ ਤਾਂ ਦੁੱਧ ਚੋਂ ਨਿਕਲੇਗੀ। ਜਿਹੜਾ ਸੂਰਾ ਉਸ ਵਾਲੇ ਵਾਲੇ ਅਭਿਆਸ ਕਰੇਗਾ ਤਦ ਜਾ ਕੇ ਕੁਛ ਨਾ ਕੁਛ ਬਣੇਗਾ, ਵਰਨਾ ਨਹੀਂ ਬਣਨਾ। ਜਵਾਲਾ ਸਿੰਘ ਕਹਿੰਦਾ ਮਹਾਰਾਜ ਜੀ ਸ਼ਕਤੀ ਦੱਸਾਂ ਕਿੱਥੇ ਹੈ? ਕਹਿੰਦੇ ਦੱਸੋ ਜੀ। ਕਹਿੰਦੇ ਜਦ ਜਗਿਆਸੂ ਦਾ ਜਿਹੜਾ ਮਨ ਹੈ ਨਾ, ਮਨ ਸਾਰਿਆਂ ਲਈ, ਜਦ ਨਾਮ ਰੂਪ ਤੋਂ ਉੱਚਾ ਉੱਠ ਖੜੇਗਾ, ਨਾਮ ਰੂਪ ਤੋਂ ਉੱਥੇ ਕਹਿੰਦੇ ਫਿਰ ਇਹਦੀ ਸ਼ਕਤੀ ਹੋ ਜੂ। ਦੇਖ ਲਓ ਆਪਣਾ ਜਿਹੜਾ ਮਨ ਹੈ ਇਹ ਨਾਮ ਰੂਪ ਨੂੰ ਨਹੀਂ ਛੱਡਦਾ। ਜਿੰਦਣ ਨਾਮ ਰੂਪ ਨੂੰ ਛੱਡ ਗਿਆ ਸ਼ਕਤੀ ਪੈਦਾ ਹੋ ਜਾਏਗੀ। ਗੁਰੂ ਸਾਹਿਬ ਨੇ ਜ਼ਾਹਰ ਕਰਿਆ ਪਰਮ ਕੇਸ਼ਵ ਰਿਧ ਸਿੱਧ ਨਾਮ ਨਿਧ, ਇਹ ਨਾਮ ਰੂਪ ਨੂੰ ਕਿਵੇਂ ਛੱਡੇਗਾ ਇਹ ਮਨ ਹੈ ਜਿਹੜਾ, ਜਦ ਇਹ ਨਾਮ ਨਾਲ ਜੁੜੇਗਾ। ਨਾਮ ਨੇ ਇਸਦੇ ਮਨ ਨੂੰ ਨਾਮ ਰੂਪ ਤੋਂ ਅੱਗੇ ਲਿਜਾਣਾ। ਸਹੀਦਾ ਨਾਮ ਰੂਪ ਦੇ ਵਿੱਚ ਹੀ ਭਜਨ ਕਰਦੇ ਨੇ, ਉੱਥੇ ਜਾਂਦੇ ਫਿਰ ਕਹਿੰਦੇ ਸ਼ਕਤੀ ਹੁੰਦੀ ਹੈ। ਔਰ ਇਸ ਤਰ੍ਹਾਂ ਦੱਸਿਆ ਵੀ ਜਿਹੜੇ ਮਹਾਂਪੁਰਸ਼ ਨੇ ਨਾ, ਉਹਨਾਂ ਦੀ ਮਹਿਮਾ ਵੇਦ ਨਹੀਂ ਜਾਣ ਸਕਦੇ, ਜਿਹਨਾਂ ਦੀ ਯਾਦ ਚ ਆਪਾਂ ਬੈਠੇ ਹਾਂ। ਬੜੋ ਬਰੇ ਬੈਠੇ ਕਹਿੰਦੇ ਸਾਡਾ ਗ੍ਰੰਥ ਲਿਖਦੇ ਨੇ, ਮਗਾ ਹਾਂ ਜੀ ਲਿਖਦੇ ਨੇ ਮੂੜ ਸੰਗਾਨੀ ਲਿਖਦਾ ਕਹਿੰਦੇ ਠੀਕ ਆ ਸਾਡੀ ਬਾਹਰ ਕਿਰਿਆ ਤਾਂ ਲਿਖ ਦੋਗੇ ਤੁਸੀਂ ਤੇ ਸਾਡੀ ਤਰੀਬ ਵਾਸਤਾ ਉਸਨੂੰ ਕੌਣ ਲਿਖੂਗਾ ਤੇ ਫਿਰ ਫੇਰ ਕਿੱਥੇ ਜਾਣਾ ਆਹ ਇਸ ਤਰ੍ਹਾਂ ਦੱਸਿਆ ਵੀ ਮਹਾਂਪੁਰਸ਼ਾਂ ਦੀ ਜਿਹੜੀ ਮਹਿਮਾ ਨਾ ਉਹਨਾਂ ਨੂੰ ਤਾਂ ਵੇਦ ਵੀ ਕਾਸਰਾ ਜਾਣ ਹੀ ਨਹੀਂ ਸਕਦਾ ਬਸ ਸਿੱਖਾਂ ਨੇ ਨਹੀਂ ਜਾਣ ਸਕਦਾ ਜਿਹੜੇ ਬ੍ਰਹਮ ਗਿਆਨੀ ਔਰ ਆਪਣੇ ਸੰਪਰਦਾ ਦੇ ਵਿੱਚ ਤਾਂ ਬਹੁਤ ਪਹਿਲਾਂ ਤੋਂ ਹੀ ਲਾ ਕੇ ਬਹੁਤ ਵੱਡੇ ਵੱਡੇ ਮਹਾਂਪੁਰਸ਼ ਗੁਰਸਿੱਖ ਹੋਏ ਨੇ ਜਿਵੇਂ ਬਾਬਾ ਵੀਰ ਸਿੰਘ ਮਹਾਰਾਜ ਜੀ ਨਰੰਗਾਵਾਲ ਵਾਲੇ ਜਿਹੜੀਆਂ ਬਾਣੀ ਦੇ ਵਿੱਚ ਲਿਖੀਆਂ ਨੇ ਨਾ ਪੰਗਤੀਆਂ ਸਾਰੀਆਂ ਸੰਪਰਦਾ ਦੇ ਮੁਖੀਆਂ ਤੇ ਘੜਦੀਆਂ ਸੀਗੀਆਂ ਜੋ ਬਾਣੀ ਕਹਿੰਦੀ ਹੈ ਨਾ ਉਹਨਾਂ ਦੇ ਵਿੱਚ ਘੜਦੀਆਂ ਸੀ ਸਾਰੀਆਂ ਨੇ ਜਿਵੇਂ ਦੱਸਿਆ ਨਾ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਉਹ ਬਾਬਾ ਨਰਿੰਦਰਾਵਾਲ ਵਾਲੇ ਬਾਬਾ ਵੀਰ ਸਿੰਘ ਮਹਾਰਾਜ ਤੇ ਆਪਣੀ ਮੌਜ ਦੇ ਵਿੱਚ ਫਿਰਦੇ ਹੁੰਦੇ ਸਨ ਮੌਜ ਹੁੰਦੀ ਆ ਮਹਾਤਮਾ ਦੀ ਕੌੜੀ ਤੇ ਫਿਰਦੇ ਫਿਰਦੇ ਹੁੰਦੇ ਚਲੇ ਗਏ ਕਰਨਾਲ ਦੇ ਇਲਾਕੇ ਦੇ ਵਿੱਚ ਉੱਥੇ ਕੌੜੀ ਬਾਹਰ ਬੰਨ ਕੇਂਦਰ ਚਲੇ ਗਏ ਧਰਮਸ਼ਾਲਾ ਦੇ ਵਿੱਚ ਗੁਰਦੁਆਰੇ 'ਚ ਇੱਕ ਨਿੱਕਾ ਪਾਠ ਕਰਦਾ ਜਸਵੰਤ ਸਿੰਘ ਉਹਦਾ ਨਾਮ ਹੈ ਤੇ ਉਹ ਪਾਠ ਕਰਦਾ ਬਾਬਾ ਵੀਰ ਸਿੰਘ ਮਹਾਰਾਜ ਜੀ ਸਮਾਧੀ ਲਾ ਕੇ ਬਹਿ ਗਏ ਸਮਾਧੀ ਕਦ ਲੱਗਦੀ ਹੁੰਦੀ ਹੈ ਜਦ ਇਹਦੀ ਸੁਰਤ ਹੈ ਨਾ ਜਿਹੜੀ ਸਮਸ਼ਟੀ ਵਿਅਸ਼ਟੀ ਸੂਲ ਸੂਖਮ ਕਾਰਨ ਪ੍ਰਪੰਚ ਨਾਮ ਰੂਪ ਜਾਂ ਸੁਰਤ ਛੱਡਦੇ ਨਾਮ ਨਾਲ ਜੁੜ ਕੇ ਫਿਰ ਕਹਿੰਦੇ ਇਹਦੀ ਸਮਾਧੀ ਲੱਗ ਜਾਂਦੀ ਹੈ ਸੁਣਦਾ ਸਭ ਕੁਛ ਸੁਣਦਾ ਉਹਨੂੰ ਆਪਣੇ ਸਰੀਰ ਦਾ ਪਤਾ ਨਹੀਂ ਹੁੰਦਾ ਇਹਨੂੰ ਸ਼ਬਦ ਰੂਪ ਸਾ ਵਿਕਲਪ ਸਮਾਧੀ ਕਹਿੰਦੇ ਨੇ ਤਿੰਨ ਹੋਰ ਨੇ ਜਗ ਔਰ ਇਸ ਤਰ੍ਹਾਂ ਦੇ ਨਾਲ ਸਮਾਧੀ ਲਾ ਕੇ ਬੈਠਦੇ ਕੋਈ ਪਤਾ ਨਹੀਂ ਸਰੀਰ ਦਾ ਜਿੰਨੇ ਉਹਨਾਂ ਦਾ ਨਿਤਨੇਮ ਸੀ ਉਹ ਨਿੱਕੇ ਪਾਠ ਕਰਕੇ ਰੁਮਾਲਾ ਪਾ ਕੇ ਜਾਂ ਚੱਕਿਆ ਮੂਹਰੇ ਨੂੰ ਮਹਾਤਮਾ ਬੈਠੇ ਲਿਬਾਸ ਤਾਂ ਪਛਾਣਿਆ ਜਾਂਦਾ ਨਾ ਮਹਾਤਮਾ ਦਾ ਨਮਸਕਾਰ ਕਰੀ ਕਹਿੰਦੇ ਉਹ ਭਾਵ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਆਓ ਗਰੀਬ ਦੀ ਗੁੱਲੀ 'ਚ ਚਰਨ ਪਾਓ ਕਹਿੰਦੇ ਚੱਲ ਭਾਈ ਚਲੇ ਗਏ ਘੋੜੀ ਤਵੇਲੇ 'ਚ ਵੰਗ ਦਿੱਤੀ ਅਜੇ ਵੀ ਹੈ ਕਿਲ੍ਹਾ ਪਿੰਡ ਦੇ ਵਿੱਚ ਉਹਨਾਂ ਨੇ ਬਾਹਰੋਂ ਕੋਠੀਆਂ ਚੌਥੀ ਪੀੜ੍ਹੀ ਆ ਉਹਨਾਂ ਦੀਆਂ ਅਸੀਂ ਆ ਬਣ ਕੁੜੀਆਂ ਨੇ ਇੱਥੇ ਇਹਨਾਂ ਦੀਆਂ ਮੂਲ ਕੁੜੀਆਂ ਸਰਦਾਰਾਂ ਦੀਆਂ ਉੱਥੇ ਚਲੇ ਗਏ ਮਹਾਰਾਜ ਛੋਟੇ ਵੀ ਨਾਲ ਹੁੰਦੇ ਸੀ ਤਾਂ ਉੱਥੇ ਫਿਰ ਮੈਂ ਬਾਬਾ ਖੜਾ ਸਿੰਘ ਮਹਾਰਾਜ ਦੇ ਬਾਰੇ ਕੋਈ ਬਚਨ ਕਰਦਾ ਸੀ ਬੈਠਾ ਉਹ ਕੁੜੀ ਭੁੱਪੀ ਰੋਣ ਲੱਗ ਗਈ ਕੁੜੀ ਕਹਿੰਦੀ ਮਹਾਰਾਜ ਜੀ ਆ ਤੁਸੀਂ ਗੱਲਾਂ ਕਰਦੇ ਹੋ ਤਾਂ ਸਾਡੇ ਪਿੰਡ ਦਾ ਸੀਗਾ ਮੈਂ ਕਿਹਾ ਮਾਤਾ ਕਿਸ ਤਰ੍ਹਾਂ ਦੇ ਸੀ ਉਹ ਤਾਂ ਕਹਿੰਦੀ ਆਦਿ ਸਰਦਾਰ ਸੀਗੇ ਮਾੜਾ ਮੋਟਾ ਕੋਈ ਹੋ ਜੂਗਾ ਕਹਿੰਦੇ ਪਿੱਛੇ ਪਿੰਡ ਦੇ ਵਿੱਚ ਕਿਲ੍ਹਾ ਉਹਨਾਂ ਦਾ ਹੁਣ ਉਹਨਾਂ ਦੀਆਂ ਬਾਹਰ ਕੋਠੀਆਂ ਪਾਈਆਂ ਹੋਈਆਂ ਨੇ ਮਰਬਿਆਂ ਦੇ ਵਿੱਚ ਉਹ ਇਸ ਤਰ੍ਹਾਂ ਦੇ ਨਾਲ ਉਹ ਫਿਰ ਮਹਾਰਾਜ ਜੀ ਕੁਛ ਚੇ ਰਹੇ ਤੇ ਉਸਨੂੰ ਕਹਿੰਦੇ ਤੂੰ ਉਪਾਸ਼ਨਾ ਦੇ ਦਰਜੇ 'ਚ ਵਿਚਾ ਜਾ ਉਪਾਸ਼ਨਾ 'ਚ ਲਿਖਦਾ ਨਾ ਸੇਵਾ ਇੱਕ ਉਪਾਸ਼ਨਾ ਫਿਰ ਅੱਗੇ ਕਹਿੰਦੇ ਕਿਰਪਾ ਕਰੋ ਮਹਾਰਾਜ ਜੀ ਫਿਰ ਸਾਸ ਗ੍ਰਾਸ ਉਹਨਾਂ ਨੂੰ ਦੱਸ ਦਿੱਤਾ ਵੀ ਉਹ ਭਜਨ ਕਰਿਆ ਕਰੋ ਸਾਹ ਨਾਲ ਮਿਲਾ ਕੇ ਗੱਲ ਇੱਕ ਯਾਦ ਰੱਖਿਓ ਰੰਗੇ ਉੱਥੇ ਰੰਗਾ ਬਾਤ ਪਹੁੰਚਿਓ ਜੇ ਨਾ ਪਹੁੰਚੇ ਸਿਰ ਫੜ ਕੇ ਮੰਗਾ ਦਾਂਗੇ ਬਚਨ ਤਾਂ ਕਰਤਾ ਬਾਬਾ ਵੀਰ ਸਿੰਘ ਮਹਾਰਾਜ ਜੀ ਨੇ ਪਰ ਉਹਨਾਂ ਨੇ ਗੌਲਿਆ ਨਾ ਉਹ ਫਿਰ ਦਸ ਬਾਤਾਂ ਵੱਲ ਕੇ ਥਾਣੇਦਾਰ ਹੋ ਗਏ ਠੀਕ ਹੈ ਭਜਨ ਬੰਦ ਕੀ ਆ ਅੱਗੇ ਲੋਕ ਬਹੁਤ ਜ਼ਿਆਦਾ ਚੰਗੇ ਹੁੰਦੇ ਸੀ ਬਹੁਤ ਤਾਂ ਫਿਰ ਉਹ ਭੁੱਲ ਗਏ ਬਚਨ ਭੁੱਲ ਗਏ ਬਾਬਿਆਂ ਦਾ ਫਿਰ ਸਿਰ ਦਰਦ ਠਹਿਰ ਗਿਆ ਉਹਨਾਂ ਨੇ ਹੌਲੀ 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 ਫਿਰ ਉਹ ਜਦ ਉਹਨਾਂ ਨੂੰ ਪਤਾ ਲੱਗਾ ਵੀ ਇਹਦਾ ਬਾਬਿਆਂ ਦਾ ਬਚਨ ਹੈ ਤਾਂ ਨਰੰਗਾਬਾਦ ਆ ਗਏ ਦੋ ਬੱਚੇ ਵੀ ਹੋ ਗਏ ਜਦ ਅੱਧ ਚ ਆਇਆ ਤਾਂ ਸਿਰ ਹਟ ਗਿਆ ਕਹਿੰਦੇ ਗੱਲਾਂ ਉਹਨਾਂ ਦੀ ਤੇ ਜਦ ਆ ਕੇ ਨਮਸਕਾਰ ਕਰੀ ਕੁਰਸੀ ਤੇ ਬੈਠੇ ਦੀ ਸਾਰਾ ਹੀ ਸਿਰ ਹਟ ਗਿਆ ਕਹਿੰਦੇ ਕਿਉਂ ਨੇ ਕਿਹਾ ਸਿਰ ਫੜ ਕੇ ਹੀ ਮੰਗਾਉਣਾ ਪਿਆ ਨਾ ਤੈਨੂੰ ਤੂੰ ਆਪਣੇ ਆਪ ਤਾਂ ਨਹੀਂ ਆਇਆ ਔਰ ਇਸੇ ਤਰ੍ਹਾਂ ਨੇਰੂ ਸਾਹਿਬ ਵਾਲੇ ਮਹਾਰਾਜ ਜੀ ਜਾਂ ਸੰਗਤ ਦੇ ਵਿੱਚ ਬੈਠਦੇ ਸੀਗੇ ਕਹਿੰਦੇ ਵੀ ਜਿਹਨੇ ਸਭ ਤੋਂ ਵਸਤੂ ਲੈਣੀ ਆ ਉਹ ਪਟਿਆਲੇ ਪੜ੍ਹਦਾ ਕਹਿੰਦੇ ਪਟਿਆਲੇ ਪੜ੍ਹਦਾ ਉਸਨੇ ਆ ਕੇ ਲੈਣੀ ਆ ਜਿਹੜੀ ਸਾਡੇ ਕੋਲ ਵਸਤੂ ਹੈ ਔਰ ਇਸ ਤਰ੍ਹਾਂ ਮਹਾਂਪੁਰਸ਼ ਸਭ ਕੁਛ ਪਹਿਲਾਂ ਹੀ ਜਾਣਦੇ ਨੇ ਮੈਂ ਤਰਕਾਲੀ ਕਿ ਕੈਸੇ ਹੋਏ ਜਾਂ ਪਤਾ ਹੀ ਨਹੀਂ ਹੈ ਬਾਸਕਾਰ ਵਾਲੇ ਨੂੰ ਕਹਿੰਦੇ ਭਾਗਵਾਨ ਨੇ ਜਾ ਸ੍ਰਿਸ਼ਟਾ ਜਿੱਥੇ ਆਉਣਾ ਸੀ ਆ ਗਏ ਬਸ ਸੇਵਾ ਤੇ ਭਜਨ ਸ਼ੁਰੂ ਕਰ ਦਿੱਤਾ ਗੁਰੂ ਕੋ ਮਸਤ ਬਿਰਤੀ ਹੋ ਗਈ, ਚੜ ਗਈ ਸੁਰਤ। ਕਿਉਂ ਤਾਂ ਕੋਈ ਇੱਛਾ ਨਹੀਂ ਨਾ, ਇੱਛਾ ਹੀ ਨਹੀਂ ਆਪਾਂ ਨੂੰ ਉੱਥੇ ਜਾਣ ਦਿੰਦੇ, ਬਸ ਰੋਕ ਲੈਂਦੇ ਹੋਵੇ, ਰਾਹ ਖਾਲੀ ਨਹੀਂ ਹੈ, ਰਾਹ ਖਾਲੀ ਵੀ ਕਿੱਥੋਂ ਦੀ ਤੁਰੀ। ਉਹ ਇਸ ਤਰ੍ਹਾਂ ਮਸਤ ਵਕੀਰ ਬਣ ਗਏ, ਮਸਤ ਪਿੱਛੇ ਨੂੰ ਕੇਸ ਸਿੱਟ ਕੇ ਪਾਕਸ਼ਹਿਰਾ ਪਾ ਕੇ ਚਾਦਰ ਜੀ ਰੱਖਦੇ ਨੇ। ਬਾਬਾ ਵੀਰ ਸਿੰਘ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਅਸੀਂ ਪਠਾਣੀ ਇਲਾਕੇ 'ਚ ਫਿਰ ਆਈਏ। ਕਹਿੰਦੇ ਠੀਕ ਹੈ ਚਲੇ ਜਾਓ, ਰਹਿ ਦੋ ਇਹਦਾ ਖਿਆਲ ਰੱਖਿਓ। ਬਹੁਤ ਗਿਣਤੀ ਜਿਹੜੀ ਹੁੰਦੀ ਆ ਪ੍ਰਭਾਵ ਪਾ ਲੈਂਦੇ ਆ, ਜਿਵੇਂ ਆਪਣੇ ਲੋਕਾਂ ਦੇ ਅੰਗਰੇਜ਼ ਪਾ ਲੈਂਦੇ ਨੇ। ਬੜੇ ਬੜੇ ਕਹਿੰਦੇ ਕਹਾਉਂਦੇ ਇੱਥੋਂ ਜਾਂਦੇ ਨੇ ਸਿੱਖ ਨੇ, ਜਿਹੜਾ ਆਪਣੇ ਜਠਾ ਜੂਠ ਕਰੜ ਕਰ ਦਿੰਦੇ ਨੇ, ਉਹਦੇ ਬਹੁਤ ਗਿਣਤੀ ਹੁੰਦੀ ਆ। ਜਿਵੇਂ ਆਪਾਂ ਨੂੰ ਦੇਖ ਕੇ ਤੇ ਉਹ ਸਿੱਖ ਬਣ ਜਾਂਦੇ। ਕਹਿੰਦੇ ਆਪ ਦੀ ਕਿਰਪਾ ਦੁਆਰਾ ਮਹਾਰਾਜ ਮਸੀਤ ਦੇ ਵਿੱਚ ਜਾ ਕੇ ਬੈਠ ਗਏ। ਮਸੀਤ ਦੇ ਵਿੱਚ ਉਹ ਜਮਸਾਨੇ ਨਾਲ ਹੋਰ ਲਏ ਤਾਂ ਉਹ ਕਹਿੰਦੇ ਤੁਸੀਂ ਕੌਣ ਨੂੰ ਉਹਦਾ ਸਮਾਧੀ ਲਾ ਕੇ ਬੈਠ ਗਏ। ਉਹਦੇ ਨਾਲ ਸੀ ਸਾਥੀ, ਉਹ ਕਹਿੰਦੇ ਇਹ ਖੁਦਾ ਹੈ ਖੁਦਾ। ਸਾਰੀ ਮਸਜਿਦ ਉਹਦੇ ਵਿੱਚ ਇੱਕ ਹਿੰਦੂ ਆਪਣੇ ਆਪ ਨੂੰ ਖੁਦਾ ਕਹਾਉਂਦਾ, ਖੁਦਾ ਕਿਤਨੀ ਤਾਕਤ ਹੈ। ਆਪਾਂ ਕਹਿੰਦਾ ਖੁਦਾ ਦਾ ਡਰਦੇ ਵੜਦੇ ਹੀ ਨਹੀਂ ਅੰਦਰ ਬੰਨ, ਉਹ ਤਾਂ ਜੀ ਉਹਨਾਂ ਨੇ ਤਾਕਤ ਲੱਗ ਗਈ। ਖੁਦਾ ਇਸਲਾਮ ਦੇ ਵਿੱਚ ਆਪਣੇ ਆਪ ਨੂੰ ਕਹਾਉਣਾ ਬਹੁਤ ਕਹਿੰਦੇ ਜ਼ੁਲਮ ਆ, ਦੇ ਬਹੁਤ ਜ਼ੁਲਮ। ਤੇ ਫਿਰ ਉਹ ਮਾਰਨ ਨੂੰ ਤਿਆਰ ਹੋਏ ਵੀ ਇਹਨਾਂ ਨੂੰ ਮਾਰੇ ਦਈਏ। ਸਾਰੇ ਕੋਈ ਨਹੀਂ ਹੁੰਦੇ, ਕਿਸੇ ਨੇ ਜਾ ਕੇ ਰਾਤਾਂ ਨੂੰ ਆਪ ਨੂੰ ਯਾਰ ਆ ਰਿਹਾ ਹੋਣਾ ਵੀ ਉੱਥੇ ਇੱਕ ਸਾਧੂ ਹੈ, ਚਾਰ ਸਾਥੀ ਨੇ ਉਹਨੂੰ ਮਾਰਨ ਨੂੰ ਫਿਰਦੇ ਨੇ। ਤਾਂ ਉਹਨੇ ਘੋੜਿਆਂ ਵਾਲੀ ਪੁਲਿਸ ਦੀ ਉਹ ਆ ਗਏ, ਕਹਿੰਦੇ ਸਾਡੇ ਆਏ ਬਿਨਾਂ ਨਾ ਉਹਨਾਂ ਨੂੰ ਕੁਛ ਛੇੜਿਓ। ਕਹਿੰਦੇ ਰਾਜਾ ਆ ਗਿਆ ਬੈਠ ਗਿਆ, ਸਮਾਧੀ ਲੱਗੀ ਜਾਂ ਬੈਠੇ ਨੇ, ਕਈ ਬੁਲਾਉਣੇ ਭੱਜੇ ਫਿਰਦੇ ਨੇ ਆਲੇ ਦੁਆਲੇ। ਤੇ ਆ ਕੇ ਰਾਜੇ ਨੇ ਚਰਨ ਫੜ ਲਏ, ਸੁਰਤ ਚੜੀ ਹੋਈ ਸੀ ਉੱਤੇ, ਤੇ ਚਰਨ ਫੜ ਲਏ ਫਿਰ ਸੁਰਤ ਲਾਹੀ ਉੱਤੋਂ। ਉਹ ਰਾਜਾ ਕਹਿੰਦਾ ਆਪ ਕੌਣ ਹੋ? ਕਹਿੰਦਾ ਮੈਂ ਖੁਦਾ ਹੂੰ ਖੁਦਾ। ਰਾਜਾ ਹੈਰਾਨ ਹੋ ਗਿਆ, ਇਸਲਾਮ ਦਾ ਮੁਲਖ ਰਾਜ ਵੀ ਇਸਲਾਮ ਦਾ ਹੀ ਹੋਵੇ, ਇੱਕ ਹਿੰਦੂ ਆਪਣੇ ਆਪ ਨੂੰ ਖੁਦਾ ਕਹਿੰਦਾ। ਉਹਨਾਂ ਦੇ ਦਿਮਾਗ ਵੀ ਬੜੇ ਆਉਂਦੇ ਨੇ ਨਾ ਰਾਜਿਆਂ ਲੋਕਾਂ ਦੇ। ਕਹਿੰਦੇ ਤੂੰ ਖੁਦਾ ਹੈ? ਕਹਿੰਦਾ ਹਾਂ। ਜੇ ਤੂੰ ਖੁਦਾ ਹੈ ਤਾਂ ਫਿਰ ਸ਼ਕਤੀ ਦਿਖਾ, ਕੋਈ ਬੋਝ ਜਾ ਜਿਹਨੂੰ ਕਹਿੰਦੇ ਨੇ ਬੋਝ ਜਾ। ਜਸਵੰਤ ਸਿੰਘ ਨਾਨਕ ਕਹਿ ਲੱਗੇ ਰੱਬ ਦਾ ਬੰਦਾ ਰੱਬ ਦੀ ਖਲਕਤ ਤੇ ਕਹਿਰ ਨਹੀਂ ਕਰਦਾ। ਕਹਿੰਦੇ ਇਹਨਾਂ ਨੂੰ ਮੰਨਣੇ ਨਹੀਂ ਕਾਜੀ ਮਿਲਣੇ ਆ। ਖਰ ਇੱਕ ਤੇਜ਼ ਕੀ ਕਾਜੀ ਉਸਨੇ ਸੋਟਾ ਚੱਕ ਲਿਆ ਵੀ ਇਹਨਾਂ ਦੇ ਸਿਰ 'ਚ ਮਾਰੀਏ। ਜਦ ਉਹਨੇ ਤਹਾਂ ਨੂੰ ਵਾਰਿਆ ਸੋਟਾ, ਜਸਵੰਤ ਸਿੰਘ ਨੇ ਉੱਧਰ ਨੂੰ ਕਰੀ ਨਿਗਾਹ, ਉਹ 6 ਕਦਮ 'ਤੇ ਜਾ ਕੇ ਡਿੱਗਿਆ। ਪਰ ਦੇਖਦਾ ਕਾਜੀ ਉਹਨੂੰ ਚਿੰਬੜ ਗਏ ਅਤੇ ਬਾਕੀ ਫਿਰ ਰਾਜੇ ਦੇ ਚਰਨ ਫੜ ਲਏ। ਕਹਿੰਦਾ ਮਹਾਰਾਜ ਜੀ ਆਪ ਖਦਾ ਹੋ? ਕਦੇ ਤੁਹਾਨੂੰ ਦਿਖਿਆ ਨਹੀਂ ਅਜੇ? ਇਹਨਾਂ ਦਾ ਜਿਹੜਾ ਇਸਲਾਮ ਦੇ ਬੰਦੇ ਨੇ ਇਹਨਾਂ ਦਾ ਇੱਥੇ ਹੀ ਜ਼ੋਰ ਹੈ। ਇਹ ਕਹਿੰਦੇ ਨੇ ਫਿਰ ਸਾਡੇ ਨਾਲ ਖਾਣਾ ਖਾ ਦਿਓ ਬਸ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਤੁਸੀਂ ਸਾਰਿਆਂ ਦੇ ਵਿੱਚ ਰੱਬ ਮੰਨਦੇ ਹੋ, ਮਸੀਤ ਦੇ ਸਿਵ ਦੁਆਲੇ 'ਚ ਗੁਰਦੁਆਰੇ 'ਚ, ਫਿਰ ਤਾਂ ਫਿਰ ਸਾਡੇ ਨਾਲ ਨਮਾਜ਼ ਪੜ੍ਹ ਲਓ ਤੁਸੀਂ। ਮਹਾਰਾਜ ਕਹਿੰਦੇ ਪੜ੍ਹ ਲਓ, ਇਹਦਾ ਰੱਬ ਦੀ ਆਵਾਜ਼ ਤਾਂ ਉਹ ਕਰਨੀ ਹੈ। ਉਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਫਿਰ ਮੋਝ ਜਾ ਲਿਖਾ ਲਓ। ਕਹਿੰਦੇ ਮੋਝ ਜਾ ਨਹੀਂ, ਕਹਿੰਦੇ ਫਿਰ ਸਾਡੇ ਨਾਲ ਖਾਣਾ ਖਾ ਲਓ। ਕਹਿੰਦੇ ਖਾ ਲਓ, ਸਾਨੂੰ ਕੀ ਹੈ? ਉਹਨਾਂ ਨੇ ਫਿਰ ਚੌਲ ਬਣਾਏ, ਚੌਲ ਆ ਛੋਟੇ ਛੋਟੇ ਪਲਾਜ ਆਉਂਦਾ, ਉਹ ਟੇਕਿਆਂ ਦੇ ਵਿੱਚ ਬਣਦਾ ਹੁੰਦਾ, ਆਪਣੇ ਰੋਜ਼ ਹੀ ਬਣਦੇ ਨੇ। ਹੁਣ ਉੱਥੇ ਬਣਾਉਣ ਤਾਂ ਹਫ਼ਤੇ ਬਾਅਦ ਬਣਦੇ ਸੀ, ਹੁਣ ਰੋਜ਼ ਹੀ ਤੜਾਂ ਲੱਗੀਆਂ ਪਈ ਜਾਂਦੇ ਨੇ ਲੰਗਰ 'ਚ ਤੜਾਂ। ਇੱਕ ਚੌਲ ਹੀ ਬਹੁਤੇ ਹੋ ਗਏ, ਹੁਣ ਕਿੱਥੇ ਰੱਖੇ ਇੰਨੇ ਚੌਲਾਂ? ਗਰੇ ਲੱਗੇ ਪੈਂਦੇ ਚੌਲਾਂ ਦੇ, ਸੜਕਾਂ 'ਤੇ ਵੀ ਰੁੜਦੇ ਫਿਰਦੇ ਨੇ ਚੌਲ। ਔਰ ਇਸ ਤਰ੍ਹਾਂ ਦੇ ਨਾਲ ਸਾਰੀ ਬੈਠ ਕੇ ਪੰਗਤਾਂ ਲਾ ਰਹੀਆਂ। ਜਦ ਉਹ ਟੱਕੜ ਚੱਕੇ ਨਾ ਟੱਕੜ ਉੱਤੋਂ, ਤੇ ਸਾਰਿਆਂ ਚੌਲਾਂ ਦੇ ਸੂਰ ਬਣ ਗਏ, ਨਿੱਕ ਨਿੱਕੇ ਸੂਰ। ਉਹ ਕੁਰ ਕੁਰ ਕਰਦੇ ਹੁੰਦੇ ਨੇ ਮੁਸਲਮਾਨ ਤਾਂ ਖੰਡਾਂ ਦੇ ਸਾਰੇ, ਤੇ ਸੂਰ ਨੂੰ ਮਾੜਾ ਮੰਨਦੇ ਨੇ, ਚੰਗਾ ਨਹੀਂ ਮੰਨਦੇ। ਤਾਂ ਫਿਰ ਉਹ ਨਵਾਬ ਕਹਿਣ ਲੱਗਾ ਤੁਸੀਂ ਤਾਂ ਕਹਿੰਦੇ ਸੀ ਸ਼ਕਤੀ ਨਹੀਂ ਦਿਖਾਉਣੀ, ਹੁਣ ਦਿਖਾ ਦਿੱਤੀ। ਕਹਿੰਦੇ ਨਹੀਂ ਅਸੀਂ ਸ਼ਕਤੀ ਨਹੀਂ ਦਿਖਾ ਰਹੀ, ਇਹ ਤਾਂ ਪਰਮੇਸ਼ੁਰ ਨੂੰ ਭਾਉਂਦੀ ਨਹੀਂ ਗੱਲ, ਕਿਸੇ ਦਾ ਕੋਈ ਧਰਮ ਭਗਤ ਕਰਨ ਕਰਨਾ ਚਾਹੇ ਤਾਂ ਫਿਰ ਪਰਮੇਸ਼ੁਰ ਨੂੰ ਤਾਂ ਇਹ ਭਾਉਂਦੀ ਨਹੀਂ ਗੱਲ ਹੈ। ਤੁਸੀਂ ਸਾਡਾ ਧਰਮ ਭੰਗ ਕਰਨਾ ਚਾਹਿਆ, ਪਰਮੇਸ਼ੁਰ ਨੂੰ ਇਹ ਭਾਈ ਨਹੀਂ, ਪਰਮੇਸ਼ੁਰ ਨੇ ਤੁਹਾਡਾ ਹੀ ਭੰਗ ਕਰਤਾ। ਉੱਥੋਂ ਦੇ ਫਿਰ ਬਾਬਾ ਜਸਵੰਤ ਸਿੰਘ ਦਾ ਨਾਮ ਖੁਦਾ ਸਿੰਘ ਪੈ ਗਿਆ ਸੀ ਗੁਰਮੁਖ। ਉਹ ਇਸ ਤਰ੍ਹਾਂ ਦੇ ਨਾਲ ਜੋ ਫਿਰ ਲਿਖਿਆ ਨਾ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਉਹ ਇਹ ਜਿਹੜੇ ਮਹਾਂਪੁਰਸ਼ ਨੇ ਨਾ, ਉਹਨਾਂ ਦੀ ਮਹਿਮਾ ਕਹਿੰਦੇ ਵੇਜ ਨਹੀਂ ਜਾਣਦਾ। ਪਰ ਹੋ ਗਿਆ ਫਿਰ ਕੀ ਗੱਲੋ ਉੱਥੇ
ਭੇਜੋ ਜਾਂ ਪ੍ਰਿੰਸੀਪਲ ਸਾਹਿਬ ਨਾਲ ਸੰਪਰਕ ਪੈਦਾ ਕਰੋ। ਇਹ ਜਿਹੜੀ ਤਾਰੀਖ ਹੈ ਉਹ ਜਿਹੜੀ ਫਰਵਰੀ ਹੈ, ਫਰਵਰੀ ਮਹੀਨੇ ਦੀ 28 ਤਰੀਕ ਤੋਂ ਪਹਿਲਾਂ ਪਹਿਲਾਂ, ਜਿਹੜੀ ਅਗਲੇ ਮਹੀਨੇ 28 ਤਰੀਕ ਤੋਂ ਪਹਿਲਾਂ ਪਹਿਲਾਂ ਦਰਖਾਸਤਾਂ ਆ ਜਾਣੀਆਂ ਚਾਹੀਦੀਆਂ।